15 ਤਰੀਕ ਐਤਵਾਰ ਮਨਾਈ ਜਾ ਰਹੀ ਹੈ। ਸਾਰੇ ਸਮਾਗਮ ਵਿੱਚ ਪਹੁੰਚ ਕੇ ਹਾਜ਼ਰੀਆਂ ਭਰਨੀਆਂ ਜੀ, ਗੁਰੂ ਜਸ ਆਤਮ ਰਸ ਕੀਰਤਨ ਸਰਵਣ ਕਰਕੇ ਲਾਹੇ ਪ੍ਰਾਪਤ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਵਾਹਿਗੁਰੂ ਜੀ ਜੇ ਤੂੰ ਤੁਠਾ ਕਿਰਪਾ ਨਿਧਾਨ, ਨਾ ਦੂਜਾ ਵੇਖਾਲ ਇਹਾ ਪਾਈ ਮੂੰ ਦਾਤੜੀ, ਨਿਤ ਹਿਰਦੈ ਰੱਖਾਂ ਸੰਭਾਲ ਇਹਾ ਪਾਈ ਮੂੰ ਦਾਤੜੀ, ਨਿਤ ਹਿਰਦੈ ਰੱਖਾਂ ਸੰਭਾਲ ਜੁਗ ਜੁਗ ਅਟਲ ਜਾਗਤ ਜੋ ਸਤਿਗੁਰੂ ਬਖਸ਼ਿਸ਼ਾਂ ਦੇ ਦਾਤੇ ਰਹਿਮਤਾਂ ਦੇ ਸਮੁੰਦਰ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਪਾਵਨ ਹਜ਼ੂਰੀ ਅੰਦਰ ਸੁਭਾਇਮਾਨ ਗੁਰੂ ਪਿਆਰੀ ਗੁਰੂ ਸਰੂਪ ਗੁਰਸੰਗਤ ਜੀਓ, ਸਤਿਗੁਰਾਂ ਦੀ ਬਖਸ਼ੀ ਹੋਈ ਪਾਵਨ ਗੁਰੂ ਫਤਿਹ ਦੀ ਸਾਂਝ ਕਰੀਏ। ਅਸੀਸਾਂ ਦੇਣੀਆਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਜੀ ਦਾ ਬਖਸ਼ਿਆ ਹੋਇਆ ਪਾਵਨ ਪਵਿੱਤਰ ਮੁੱਖ ਵਾਕ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਪਾਵਨ ਅੰਗ 821 ਅਤੇ 22 'ਤੇ ਅੰਕਿਤ ਚਾਰ ਪਦਿਆਂ ਦਾ ਸ਼ਬਦ, ਜਿਸ ਦੀ ਸ਼ੁਰੂਆਤ ਹੈ ਬਿਲਾਵਲ ਮਹਲਾ ਪੰਜਵਾਂ। ਬਿਲਾਵਲ ਰਾਗ ਵਿੱਚ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜੀ ਦਾ ਉਚਾਰਨ ਕੀਤਾ ਹੋਇਆ ਇਹ ਪਾਵਨ ਸ਼ਬਦ, ਬਿਨ ਹਰ ਕਾਮਨਾ ਆਵਤ ਹੈ ਸਿੱਖ ਧਰਮ ਗ੍ਰਸਤ ਮਾਰਗ ਦਾ ਧਰਮ ਹੈ, ਫੈਮਿਲੀ ਲਾਈਫ ਜਿਉਣ ਵਾਲਿਆਂ ਦਾ ਧਰਮ ਹੈ। ਦੁਨੀਆਂ 'ਤੇ ਬਾਕੀ ਜਿਤਨੇ ਧਰਮ ਸਨ ਉਹ ਜਦੋਂ ਰੱਬ ਨਾਲ ਜੁੜਦੇ ਸੀ ਉਹਨਾਂ ਨੂੰ ਵਾਹਿਗੁਰੂ ਦੇ ਨਾਲ ਜੁੜਨ ਦਾ ਜਦੋਂ ਸਵਾਦ ਬਣਦਾ ਸੀ ਤੇ ਉਹ ਪਰਿਵਾਰਾਂ ਨੂੰ ਛੱਡ ਜਾਂਦੇ ਸਨ। ਉਹਨਾਂ ਨੂੰ ਲੱਗਦਾ ਸੀ ਕਿ ਇਹ ਪਰਿਵਾਰਕ ਜ਼ਿੰਮੇਵਾਰੀਆਂ ਨਿਭਾਉਣੀਆਂ, ਇਹ ਰਿਸ਼ਤੇ ਨਿਭਾਉਣੇ, ਇਹ ਰੱਬ ਦੇ ਰਾਹ ਵਿੱਚ ਰੱਬ ਨਾਲ ਜੁੜਨ ਵਾਸਤੇ ਇੱਕ ਰੁਕਾਵਟ ਨੇ, ਇਹ ਨਿਰੀ ਮਾਇਆ ਹੈ, ਅਤੇ ਇਹਨੂੰ ਛੱਡ ਜਾਂਦੇ ਸਨ। ਧੰਨ ਸਤਿਗੁਰੂ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਜੀ ਨੇ ਇੱਕ ਅਨੋਖਾ ਸਿਧਾਂਤ ਦੇ ਦਿੱਤਾ, ਇਹ ਦੁਨੀਆਂ ਦੇ ਲੋਕੋ, ਜੇ ਸਾਰੇ ਲੋਕ ਹੀ ਪਰਿਵਾਰਕ ਜੀਵਨ ਛੱਡ ਜਾਣ ਤੇ ਅੱਗੇ ਉਤਪਤੀ ਕਿਵੇਂ ਚੱਲੇਗੀ? ਪਰਿਵਾਰਕ ਜੀਵਨ ਜਿਉਂਦਿਆਂ ਇਸ ਮਨੁੱਖਾ ਜਨਮ ਦੀ ਕੀਮਤ ਨੂੰ ਸਮਝਣ ਵਾਸਤੇ, ਸਮਝਾਉਣ ਵਾਸਤੇ ਗੁਰਬਾਣੀ ਅੰਦਰ ਵੱਖ ਵੱਖ ਪਹਿਲੂ ਦੱਸੇ ਗਏ ਨੇ। ਪਰਿਵਾਰਕ ਜੀਵਨ ਦੇ ਵਿੱਚ ਜਿਤਨੇ ਰਿਸ਼ਤੇ ਨੇ ਉਹ ਸਾਡੀ ਚੁਆਇਸ ਨਹੀਂ ਹੈ, ਵਾਹਿਗੁਰੂ ਦੀ ਚੁਆਇਸ ਹੈ। ਉਹਨੇ ਕਿਹੋ ਜਿਹੀ ਮਾਂ ਦਿੱਤੀ ਹੈ, ਕਿਹੋ ਜਿਹੇ ਪਿਤਾ ਦਿੱਤੇ ਨੇ, ਕੈਸੇ ਭੈਣ ਭਰਾ ਦਿੱਤੇ ਨੇ, ਕਿੰਨੇ ਦਿੱਤੇ ਨੇ, ਇਹ ਸਾਡੀ ਚੁਆਇਸ ਨਹੀਂ ਹੈ, ਵਾਹਿਗੁਰੂ ਦੀ ਮਰਜ਼ੀ ਹੈ। ਕਿਸੇ ਨੂੰ ਇੱਕ ਭਰਾ, ਕਿਸੇ ਨੂੰ ਚਾਰ, ਕਿਸੇ ਨੂੰ ਇੱਕ ਵੀ ਨਹੀਂ। ਫਿਰ ਜਿਹੜਾ ਵੀ ਰਿਸ਼ਤਾ ਹੈ ਉਹ ਇੱਕ ਜ਼ਿੰਮੇਵਾਰੀ ਹੈ। ਮਨ ਜਿਉਂ ਹੀ ਅਵੇਸਲਾ ਹੋਏਗਾ ਇਹ ਜ਼ਿੰਮੇਵਾਰੀ ਨਿਭਾਉਣ ਤੋਂ ਫੇਲ ਹੋਏਗਾ ਤੇ ਇਹਦੀ ਜ਼ਿੰਦਗੀ 'ਚ ਦੁੱਖ ਆ ਜਾਂਦੇ ਨੇ। ਪੁੱਤਰ ਜਾਂ ਧੀ ਹੋਣਾ ਇੱਕ ਬੜੀ ਭਾਰੀ ਜ਼ਿੰਮੇਵਾਰੀ ਹੈ ਕਿ ਸਫਲ ਪੁੱਤਰ ਬਣਨਾ ਹੈ ਅਤੇ ਸਫਲ ਧੀ ਬਣਨਾ ਹੈ। ਮਾਪਿਆਂ ਦੀਆਂ ਭਾਵਨਾਵਾਂ ਸੰਸਾਰਕ ਪੱਧਰ 'ਤੇ ਵੀ, ਮੇਰਾ ਬੇਟਾ ਮੇਰੀ ਬੇਟੀ ਕਿਹੋ ਜਿਹੇ ਬਣਨ, ਅਤੇ ਮਾਪਿਆਂ ਦੀਆਂ ਭਾਵਨਾਵਾਂ ਇਹ ਵੀ ਨੇ ਕਿ ਮੇਰਾ ਬੇਟਾ ਮੇਰੀ ਬੇਟੀ ਗੁਰੂ ਨਾਲ ਵਾਹਿਗੁਰੂ ਨਾਲ ਜੁੜਨ। ਜਦੋਂ ਅਸੀਂ ਸ਼ਬਦ ਵਰਤਦੇ ਹਾਂ ਕਿ ਫਲਾਣੇ ਘਰ ਵਿੱਚ ਬੱਚੇ ਗੁਰੂ ਤੋਂ ਟੁੱਟ ਗਏ, ਸਿੱਖੀ ਤੋਂ ਟੁੱਟ ਗਏ, ਮਾਪੇ ਚਾਹੁੰਦੇ ਸੀ ਜੋੜਨ ਵਾਸਤੇ, ਇਹਦਾ ਮਤਲਬ ਪੁੱਤਰ ਅਤੇ ਧੀਆਂ ਸਫਲ ਪੁੱਤਰ ਸਫਲ ਧੀ ਨਾ ਬਣ ਸਕੇ। ਉਹਨਾਂ ਨੂੰ ਕਿਧਰੇ ਆਪਣੇ ਮਾਪਿਆਂ ਦੀਆਂ ਭਾਵਨਾਵਾਂ ਦਾ ਪਤਾ ਹੀ ਨਹੀਂ ਲੱਗਿਆ। ਇਸੇ ਤਰ੍ਹਾਂ ਭੈਣ ਭਰਾ ਹੋਣਾ ਇੱਕ ਜ਼ਿੰਮੇਵਾਰੀ ਹੈ। ਜੇ ਜ਼ਿੰਦਗੀ ਦੀ ਹਰ ਮੁਸ਼ਕਲ ਦੇ ਉੱਪਰ ਕੇਵਲ ਭੈਣ ਭਰਾ ਹੀ ਮਦਦਗਾਰ ਬਣਦੇ ਨੇ ਤਾਂ ਸੱਚ ਜਾਣਿਓ ਧਰਮ ਨਾਲ ਜੁੜਨ ਵਾਸਤੇ, ਗੁਰੂ ਨਾਲ ਜੁੜਨ ਵਾਸਤੇ ਵੀ ਭੈਣ ਭਰਾ ਇੱਕ ਬਹੁਤ ਵੱਡੇ ਮਦਦਗਾਰ ਨੇ। ਜਿਸ ਘਰ ਵਿੱਚ ਬੇਟੀ ਗੁਰਬਾਣੀ ਦਾ ਪਾਠ ਅਤੇ ਅਰਥਾਂ ਨਾਲ ਜੁੜੀ ਹੋਏਗੀ, ਉਹਦਾ ਅਸਰ ਉਹਦੇ ਛੋਟੇ ਵੀਰੇ 'ਤੇ ਪੈਂਦਾ ਹੈ। ਜਦੋਂ ਉਹ ਆਪਣੇ ਪਰਿਵਾਰ ਦੇ ਵਿੱਚ ਬੈਠ ਕੇ ਸ਼ਾਮ ਨੂੰ ਸੋਦਰ ਸਾਹਿਬ ਜੀ ਦਾ ਪਾਠ ਕਰਦੀ ਹੈ ਅਤੇ ਉਹ ਛੋਟਾ ਵੀਰਾ ਆਪਣੀ ਭੈਣ ਨੂੰ ਦੇਖ ਕੇ ਉਹ ਪਾਠ ਵਿੱਚ ਜੁੜਦਾ ਹੈ, ਇਹ ਭੈਣ ਭਰਾ ਹੋਣਾ ਵੀ ਇੱਕ ਜ਼ਿੰਮੇਵਾਰੀ ਹੈ। ਫਿਰ ਹੈ ਮਾਂ ਅਤੇ ਪਿਤਾ। ਮਾਤਾ ਪਿਤਾ ਹੋਣਾ ਇੱਕ ਜ਼ਿੰਮੇਵਾਰੀ ਹੈ। ਜਿੱਥੇ ਅਸੀਂ ਪਰਿਵਾਰ ਦੀਆਂ ਬੱਚਿਆਂ ਦੀਆਂ ਲੋੜਾਂ ਪੂਰੀਆਂ ਕਰਨ ਵਾਸਤੇ ਜ਼ਿੰਦਗੀ ਦੀ ਹਰ ਕੁਰਬਾਨੀ ਕਰਦੇ ਹਾਂ, ਉੱਥੇ ਸਾਡੇ ਸੱਚੇ ਪਿਤਾ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਦੀਆਂ ਵੀ ਸਾਡੇ ਪ੍ਰਤੀ ਕੁਛ ਭਾਵਨਾਵਾਂ ਨੇ। ਸਾਡੇ ਬੱਚੇ ਕਿਹੋ ਜਿਹੇ ਹੋਣ, ਗੁਰਸਿੱਖ ਕਿਹੋ ਜਿਹੇ ਹੋਣ, ਇਹ ਭਾਵਨਾ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਨੇ ਦਮਦਮਾ ਸਾਹਿਬ ਦੀ ਧਰਤੀ 'ਤੇ ਪ੍ਰਗਟ ਕੀਤੀ ਸੀ। ਇਨ ਪੁੱਤਰਨ ਕੇ ਸੀਸ ਪੇ ਵਾਰ ਦੀਏ ਸੁਤ ਚਾਰ, ਚਾਰ ਮੂਹੇ ਤੋਂ ਕਿਆ ਹੁਆ ਜੀਵਤ ਕਈ ਹਜ਼ਾਰ। ਜਦੋਂ ਅਸੀਂ ਸਰਹੰਦ ਦੀ ਦੀਵਾਰ ਪਹੁੰਚਦੇ ਹਾਂ, ਠੰਡੇ ਬੁਰਜ ਦੇ ਕੋਲ ਜਾਂਦੇ ਹਾਂ, ਤਾਂ ਜ਼ਰੂਰ ਇਹ ਚੇਤਨਾ ਯਾਦ ਆਉਂਦੀ ਹੋਏਗੀ, ਜ਼ਿੰਮੇਵਾਰੀ ਯਾਦ ਆਉਂਦੀ ਹੋਏਗੀ, ਸਾਡੇ ਬੱਚੇ ਕਿਹੋ ਜਿਹੇ ਹੋਣੇ ਚਾਹੀਦੇ ਨੇ। ਚਮਕੌਰ ਦੀ ਗੜੀ ਪਹੁੰਚ ਕੇ ਜ਼ਰੂਰ ਯਾਦ ਆਉਂਦਾ ਹੋਏਗਾ ਕਿ ਸਾਡੇ ਨੌਜਵਾਨ ਕਿਹੋ ਜਿਹੇ ਹੋਣੇ ਚਾਹੀਦੇ ਨੇ। ਠੰਡੇ ਬੁਰਜ ਪਹੁੰਚ ਕੇ ਜ਼ਰੂਰ ਯਾਦ ਆਉਂਦਾ ਹੋਏਗਾ ਦਾਦੀ ਮਾਵਾਂ ਕਿਹੋ ਜਿਹੀਆਂ ਹੋਣੀਆਂ ਚਾਹੀਦੀਆਂ ਨੇ। ਇਹ ਜ਼ਿੰਮੇਵਾਰੀਆਂ ਨਿਭਾ ਜਾਣੀਆਂ ਔਰ ਸਫਲ ਹੋ ਜਾਣਾ, ਉਹਦਾ ਨਾਮ ਹੈ ਸਿਪਾਹੀ। ਸਿੱਖ ਨੂੰ ਦੋ ਸ਼ਬਦ ਦਿੱਤੇ ਨੇ, ਸੰਤ ਸਿਪਾਹੀ। ਸਿਪਾਹੀ ਕੋਈ ਕੇਵਲ ਲੜਨ ਮਰਨ ਲਈ ਨਹੀਂ ਹੁੰਦਾ। ਸਿਪਾਹੀ ਦੀ ਜ਼ਿੰਦਗੀ ਵਿੱਚ ਲੜਾਈਆਂ ਤਾਂ ਕਦੀ ਕਦਾਈ ਆਉਂਦੀਆਂ ਜੇ, ਉਹ ਰੋਜ਼ਾਨਾ ਸਵੇਰ ਤੋਂ ਲੈ ਕੇ ਸ਼ਾਮ ਤੱਕ ਆਪਣੀਆਂ ਜ਼ਿੰਮੇਵਾਰੀਆਂ ਨਿਭਾਉਂਦਾ ਹੈ। ਇਸੇ ਤਰ੍ਹਾਂ ਗੁਰੂ ਸਵਾਰਿਓ, ਸਾਡੀ ਬਾਹਰਲੀ ਜ਼ਿੰਦਗੀ ਵਿੱਚ ਜਿਤਨੇ ਵੀ ਰਿਸ਼ਤੇ ਨੇ, ਇੱਕ ਬੜੀਆਂ ਭਾਰੀ ਜ਼ਿੰਮੇਵਾਰੀਆਂ ਨੇ। ਇਹਨਾਂ ਜ਼ਿੰਮੇਵਾਰੀਆਂ ਨੂੰ ਨਿਭਾਉਂਦੇ ਹਾਂ, ਜੋ ਕੁਛ ਵੀ ਸੋਰਸਿਸ ਅਸੀਂ ਵਰਤ ਰਹੇ ਹਾਂ, ਉਹ ਕੁਦਰਤ ਵੱਲੋਂ ਮਿਲੇ ਹੋਏ ਸਾਨੂੰ ਸਾਧਨ ਨੇ ਔਰ ਵਾਹਿਗੁਰੂ ਦੀਆਂ ਦਾਤਾਂ ਨੇ। ਉਹਨਾਂ ਦਾਤਾਂ ਨੂੰ ਵਰਤਦਿਆਂ ਵੀ ਜ਼ਿੰਮੇਵਾਰੀਆਂ ਨੇ, ਇਹਨਾਂ ਦਾਤਾਂ ਨੂੰ ਵਰਤਣਾ ਕਿਵੇਂ ਹੈ? ਜੇ ਸੁਖਮਨੀ ਸਾਹਿਬ ਜੀ ਦੀ ਬਾਣੀ ਇਹ ਚੇਤਾ ਕਰਵਾ ਦਿੰਦੀ ਹੈ ਕਿ ਤੂੰ ਜਿਸ ਘਰ ਵਿੱਚ ਰਹਿ ਰਿਹਾ ਇਹ ਵਾਹਿਗੁਰੂ ਦੀ ਕਿਰਪਾ ਨਾਲ ਮਿਲਿਆ ਹੈ, ਜਿਹ ਪ੍ਰਸਾਦ ਬਸੈ ਹੈ ਸੁਖ ਮੰਦਰ ਅਤੇ ਸਹਿ ਧਿਆਏ ਸਦਾ ਮਨ ਅੰਦਰ, ਫਿਰ ਜ਼ਰੂਰ ਇਹ ਚੇਤਨਾ ਜਾਗਦੀ ਹੋਏਗੀ, ਫਿਰ ਮੇਰੀ ਜ਼ਿੰਮੇਵਾਰੀ ਵੀ ਬਣਦੀ ਹੈ ਇਸ ਘਰ ਦੇ ਅੰਦਰ ਮੈਂ ਮਾਹੌਲ ਕਿਹੋ ਜਿਹਾ ਬਣਾ ਕੇ ਰੱਖਾਂ। ਜੇ ਤੇ ਆਪਣਾ ਘਰ ਸਮਝ ਲਿਆ, ਫਿਰ ਤੇ ਆਪਣੇ ਮਨ ਅਨੁਸਾਰ ਮਾਹੌਲ ਬਣਾ ਕੇ ਰੱਖਿਆ ਹੈ। ਜੇ ਉਸਨੂੰ ਵਾਹਿਗੁਰੂ ਦਾ ਘਰ ਸਮਝਿਆ ਹੈ, ਫਿਰ ਉਹਦੇ ਅੰਦਰ ਕਿਹੋ ਜਿਹਾ ਮਾਹੌਲ ਹੋਵੇ ਇਹ ਗੁਰੂ ਤੋਂ ਹੀ ਪੁੱਛਣਾ ਪਵੇਗਾ। ਜੇ ਸੁਖਮਨੀ ਸਾਹਿਬ ਜੀ ਦੀ ਬਾਣੀ ਇਹ ਚੇਤਾ ਕਰਵਾ ਰਹੀ ਹੈ ਕਿ ਜਿਸ ਸੇਜ ਤੇ ਅਸੀਂ ਸੌਂਦੇ ਹਾਂ, ਜਿਸ ਬੈੱਡ ਤੇ ਸੌਂਦੇ ਹਾਂ, ਇਹ ਵਾਹਿਗੁਰੂ ਦੀ ਕਿਰਪਾ ਨਾਲ ਮਿਲਿਆ ਹੈ। ਜਿਹ ਪ੍ਰਸਾਦ ਸੁਖ ਸੇਜ ਸੋਈ ਜੈ, ਮਨ ਆਠ ਪਹਿਰ ਤਾਂਕਾ ਜਸ ਗਾਵੀ ਜੈ, ਫਿਰ ਸੌਣ ਲੱਗਿਆਂ ਕੋਈ ਜ਼ਿੰਮੇਵਾਰੀ ਹੋਏਗੀ, ਉਸ ਬੈੱਡ ਤੋਂ ਉੱਠਣ ਲੱਗਿਆਂ ਵੀ ਜ਼ਿੰਮੇਵਾਰੀ ਹੋਏਗੀ, ਉਹਦਾ ਨਾਮ ਹੈ ਨਿਤਨੇਮ। ਜੇ ਖਾਣਾ ਖਾ ਰਹੇ ਹਾਂ, 36 ਪ੍ਰਕਾਰ ਦੇ ਸਵਾਦ ਮਾਣ ਰਹੇ ਹਾਂ, ਫਿਰ ਜ਼ਰੂਰ ਜ਼ਿੰਮੇਵਾਰੀ ਹੋਏਗੀ, ਖਾਣਾ ਖਾਂਦੇ ਹਾਂ ਸ਼ੁਕਰਾਨਾ ਵੀ ਕਰਨਾ ਹੈ। ਜੇ ਪ੍ਰਸਾਦ 36 ਅੰਮ੍ਰਿਤ ਖਾ ਹੈ, ਤਿਸ ਠਾਕੁਰ ਕੋ ਰਖਮਨ ਮਾਹੇ। ਜੇ ਵਾਹਿਗੁਰੂ ਦੇ ਦਿੱਤੇ ਕੱਪੜੇ ਪਹਿਨ ਰਹੇ ਹਾਂ, ਜੇ ਪ੍ਰਸਾਦ ਪਾਟ ਪਟੰਬਰ ਹੰਢਾਵੈ, ਤਿਸਹਿ ਤਿਆਗ ਕਤ ਅਵਰ ਲਭਾਵੈ, ਫਿਰ ਕੱਪੜੇ ਪਹਿਨਣ ਲੱਗਿਆਂ ਸ਼ੁਕਰਾਨਾ ਕਰਨ ਦੀ ਜ਼ਿੰਮੇਵਾਰੀ ਵੀ ਹੋਏਗੀ। ਇਹ ਜ਼ਿੰਮੇਵਾਰੀਆਂ ਨਿਭ ਜਾਣ ਤੇ ਬਾਹਰੋਂ ਛੁਪਾਈ ਬਣ ਗਿਆ। ਨਿਭਦੀਆਂ ਕਿਉਂ ਨਹੀਂ? ਕੱਪੜੇ ਤੇ ਵਾਹਿਗੁਰੂ ਦੇ ਦਿੱਤੇ ਪਹਿਨਦੇ ਹਾਂ, ਪਹਿਨਣ ਲੱਗਿਆਂ ਵਾਹਿਗੁਰੂ ਚੇਤੇ ਹੀ ਨਹੀਂ ਆਉਂਦੇ। ਵਾਹਿਗੁਰੂ ਦੇ ਦਿੱਤੇ ਘਰ ਵਿੱਚ ਜੀਵਨ ਜਿਉਂ ਰਹੇ ਹਾਂ, ਪਤਾ ਨਹੀਂ ਕਿਹੋ ਜਿਹੀਆਂ ਸੋਚਾਂ ਵਿੱਚ ਉਲਝੇ ਹੋਏ, ਵਾਹਿਗੁਰੂ ਚੇਤੇ ਹੀ ਕਿਉਂ ਨਹੀਂ ਆ ਰਹੇ? ਕਿਉਂਕਿ ਸਿਪਾਹੀ ਹੋਣ ਦੀ ਜ਼ਿੰਮੇਵਾਰੀ ਉਤਨਾ ਚਿਰ ਨਹੀਂ ਨਿਭੇਗੀ ਜਿਤਨਾ ਚਿਰ ਅੰਦਰੋਂ ਸੰਤ ਬਣਨ ਦੀ ਜ਼ਿੰਮੇਵਾਰੀ ਨਹੀਂ ਨਿਭਾਈ। ਸੰਤ ਦੇ ਅਰਥ ਨੇ ਆਤਮਿਕ ਜੀਵਨ। ਇਹਨੂੰ ਦੋ ਹਿੱਸਿਆਂ ਵਿੱਚ ਸਮਝ ਲੈਣਾ। ਜੇ ਵਾਹਿਗੁਰੂ ਦੀਆਂ ਦਾਤਾਂ ਵਰਤ ਰਹੇ ਹਾਂ, ਵਾਹਿਗੁਰੂ ਦਾ ਦਿੱਤਾ ਹੋਇਆ ਜੀਵਨ ਜਿਉਂ ਰਹੇ ਹਾਂ, ਤੇ ਵਾਹਿਗੁਰੂ ਜੀ ਦੀ ਯਾਦ ਅੰਦਰ ਹਰ ਵੇਲੇ ਬਣੀ ਰਹਿਣੀ ਚਾਹੀਦੀ ਹੈ। ਬੜਾ ਸੌਖਾ ਹੈ। ਮੇਰੇ ਗੁਰੂ ਸਾਹਿਬ ਨੇ ਜੋ ਭਗਤੀ ਦਿੱਤੀ ਹੈ ਸਿੱਖ ਨੂੰ, ਬੜੀ ਸੌਖੀ ਦਿੱਤੀ ਹੈ। ਆਪਣੀ ਮੈਮਰੀ ਪਾਵਰ ਦੀ ਕਦੀ ਰਿਸਰਚ ਕਰਨੀ, ਜਿਹਨੂੰ ਅਸੀਂ ਚੇਤਾ ਕਹਿੰਦੇ ਹਾਂ। ਸੁਖਮਨੀ ਸਾਹਿਬ ਦੀ ਪੰਕਤੀ ਹੈ, ਸਾਵਧਾਨ ਇਕਾਗਰ ਚੀਤ ਚੀਤ ਚੇਤਾ। ਸਾਡੇ ਚਿੱਤ ਦੇ ਅੰਦਰ, ਮੈਮਰੀ ਪਾਵਰ ਦੇ ਅੰਦਰ ਕੋਈ ਨਾ ਕੋਈ ਯਾਦ ਜ਼ਰੂਰ ਚੱਲਦੀ ਹੈ। ਸੋਚ ਕੇ ਦੇਖਣਾ, ਘਰ ਦੀ ਯਾਦ, ਬੱਚਿਆਂ ਦੀ ਯਾਦ, ਪਰਿਵਾਰ ਦੀ ਯਾਦ, ਜੌਬ ਦੀ ਯਾਦ, ਦੇਖਣਾ ਜਿਹਦੀ ਯਾਦ ਚੱਲਦੀ ਪਈ ਜੇ, ਉਹ ਵਾਹਿਗੁਰੂ ਨੇ ਦਿੱਤਾ ਹੈ। ਆਖੋ ਵਾਹਿਗੁਰੂ। ਬਸ ਜੇ ਘਰ ਚੇਤੇ ਆਇਆ, ਜਿਸ ਵਾਹਿਗੁਰੂ ਨੇ ਘਰ ਦਿੱਤਾ ਹੈ ਉਹਦੀ ਯਾਦ ਵੀ ਬਣੀ ਰਹਿਣੀ ਚਾਹੀਦੀ ਹੈ। ਜੇ ਜੌਬ ਵਾਹਿਗੁਰੂ ਨੇ ਦਿੱਤੀ ਹੈ, ਯਾਦ ਕਰਕੇ ਦੇਖ, ਜਦ ਜੌਬ ਨਹੀਂ ਸੀ ਕਿੰਨੇ ਵਾਰੀ ਮੰਗਦਾ ਸੀ। 2-4 ਦਿਨ ਵੀ ਲੇਟ ਹੁੰਦਾ ਸੀ, 2-4 ਹਫ਼ਤੇ ਲੇਟ ਹੋ ਗਈ ਸੀ ਜੌਬ, 2-4 ਮਹੀਨੇ ਲੇਟ ਹੋ ਗਈ ਸੀ, ਕਿੱਦਾਂ ਅੰਦਰੋਂ ਦੁਖੀ ਹੋ ਰਿਹਾ ਸੀ। ਵਾਹਿਗੁਰੂ ਕਿਰਪਾ ਕਰੋ, ਅਰਦਾਸਾਂ ਕੀਤੀਆਂ ਸੀ, ਜਿਸ ਦਿਨ ਜੌਬ ਮਿਲੀ ਸੀ ਸ਼ੁਕਰਾਨਾ ਵੀ ਕੀਤਾ ਸੀ, ਹੁਣ ਬਸ ਜਦੋਂ ਜੌਬ ਚੇਤੇ ਆਵੇ ਉਦੋਂ ਜਿਸ ਵਾਹਿਗੁਰੂ ਨੇ ਦਿੱਤੀ ਹੈ ਉਹ ਵੀ ਚੇਤੇ ਬਣ ਜਾਵੇ। ਪਹਿਲੀ ਜ਼ਿੰਮੇਵਾਰੀ ਸਾਡੇ ਅੰਦਰਲੇ ਜੀਵਨ ਪ੍ਰਤੀ, ਦੂਸਰੀ ਜ਼ਿੰਮੇਵਾਰੀ ਤੇਰੇ ਆਪਣੇ ਯਤਨਾਂ ਨਾਲ, ਤੇਰੀ ਆਪਣੀ ਸਿਆਣਪ ਨਾਲ ਕੁਛ ਨਹੀਂ ਬਣਨਾ, ਕਿਉਂਕਿ ਮਨ ਜਦੋਂ ਚੰਚਲਤਾਈਆਂ ਵਿੱਚ ਚੱਲਿਆ ਜਾਂਦਾ ਹੈ, ਇਮੋਸ਼ਨਲ ਹੋ ਜਾਂਦਾ ਹੈ, ਐਕਸਾਈਟਡ ਹੋ ਜਾਂਦਾ, ਸਭ ਕੁਛ ਭੁੱਲ ਜਾਂਦਾ ਹੈ, ਅਤੇ ਤੈਨੂੰ ਗੁਰੂ ਦੀਆਂ ਸਿੱਖਿਆਵਾਂ ਦੀ ਯਾਦ ਵੀ ਅੰਦਰ ਬਣਾ ਕੇ ਰੱਖਣੀ ਪਵੇਗੀ। ਗੁਰੂ ਦੀਆਂ ਸਿੱਖਿਆਵਾਂ ਦਾ ਨਾਮ ਹੈ ਬਾਣੀ, ਵਾਹਿਗੁਰੂ ਜੀ ਦੀ ਯਾਦ ਦਾ ਨਾਮ ਹੈ ਨਾਮ, ਅਤੇ ਨਾਮ ਅਤੇ ਬਾਣੀ ਅੰਦਰ ਹੋਏਗੀ ਪਿਆਰਿਆ, ਅੰਦਰ ਜੀਵਨ ਬਣਿਆ ਰਹੇਗਾ। ਪਰ ਅੰਦਰਲੇ ਆਤਮਿਕ ਜੀਵਨ ਵੱਲ ਝਾਤੀ ਮਾਰ। ਸਤਿਗੁਰੂ ਕਹਿਣ ਲੱਗੇ, ਤੇਰਾ ਤੇ ਜਿਉਣ ਦਾ ਤਰੀਕਾ ਹੀ ਹੋਰ ਬਣਿਆ ਪਿਆ ਹੈ, ਤੇਰਾ ਮਨ ਭੁੱਲ ਚੁੱਕਿਆ ਹੈ ਕਿ ਜਦੋਂ ਵੀ ਮਨ ਵਾਹਿਗੁਰੂ ਨੂੰ ਭੁਲਾ ਕੇ ਦੁਨੀਆਂ ਦੇ ਸਵਾਦਾਂ ਵਿੱਚ ਉਲਝ ਕੇ, ਇਹ ਮਨ ਬਹੁਤ ਕੁਛ ਕਰਦਾ ਹੈ, ਉਹਦੇ ਦੁੱਖ ਵੀ ਆਉਂਦੇ ਨੇ, ਤੇ ਜਦੋਂ ਦੁੱਖ ਆਉਂਦੇ ਨੇ ਨਾ, ਮਦਦਗਾਰ ਕੋਈ ਨਹੀਂ ਹੁੰਦਾ। ਆਖੋ ਵਾਹਿਗੁਰੂ। ਦੇਖਣਾ ਕਦੀ ਬੰਦਾ ਸਾਰੀ ਜ਼ਿੰਦਗੀ ਪੈਸਾ ਕਮਾਉਣ ਲਈ ਯਤਨ ਕਰਦਾ ਹੈ, ਕਦੀ ਪੈਸੇ ਨਾਲ ਸੰਬੰਧਿਤ ਡਿਪਰੈਸ਼ਨ ਟੈਨਸ਼ਨ ਹੋ ਜਾਂਦੀ ਹੈ, ਉਸ ਵੇਲੇ ਕੋਈ ਮਦਦਗਾਰ ਨਹੀਂ ਹੁੰਦਾ। ਉਸ ਪੈਸੇ ਨੂੰ ਘਟਾਉਣ ਵਾਸਤੇ ਪੈਸਾ, ਵਾਹਿਗੁਰੂ, ਉਸ ਟੈਨਸ਼ਨ ਨੂੰ ਘਟਾਉਣ ਵਾਸਤੇ ਪੈਸਾ ਵੀ ਕੰਮ ਨਹੀਂ ਕਰਦਾ। ਜਿਨ੍ਹਾਂ ਸਵਾਦਾਂ ਦੇ ਵਿੱਚ, ਚਸਕਿਆਂ ਦੇ ਵਿੱਚ ਉਲਝ ਕੇ ਪਿਆਰਿਆ, ਅੰਦਰੋਂ ਮਨ ਦੀ ਸਾਰੀ ਸਥਿਤੀ ਡਿਸਟਰਬ ਕਰ ਬੈਠਦਾ ਹੈ, ਜਦੋਂ ਉਹਨਾਂ ਸਵਾਦਾਂ ਦੇ ਦੁੱਖ ਜ਼ਿੰਦਗੀ 'ਚ ਭੋਗਣੇ ਪੈਂਦੇ ਜੇ, ਉਸ ਵੇਲੇ ਕੋਈ ਮਦਦਗਾਰ ਨਹੀਂ ਹੁੰਦਾ। ਆਖੋ ਵਾਹਿਗੁਰੂ। ਮਦਦਗਾਰ ਕੌਣ ਹੈ? ਬਿਨ ਹਰ ਕਾਮਨਾ ਆਵਤ ਹੈ। ਵਾਹਿਗੁਰੂ ਤੋਂ ਬਿਨਾਂ ਕੋਈ ਮਦਦਗਾਰ ਨਹੀਂ ਹੈ। ਮਨ ਸੁੱਖਾਂ ਵਿੱਚ ਇਸ ਚੀਜ਼ ਨੂੰ ਭੁੱਲ ਜਾਂਦਾ ਹੈ, ਦੁੱਖਾਂ ਵਿੱਚ ਜਾ ਕੇ ਇਸ ਨੂੰ ਪਤਾ ਲੱਗਦਾ ਹੈ ਕਿ ਵਾਹਿਗੁਰੂ ਤੋਂ ਬਿਨਾਂ ਕੋਈ ਮਦਦਗਾਰ ਨਹੀਂ, ਕਿਉਂਕਿ ਵਾਹਿਗੁਰੂ ਤੋਂ ਡਰਦੇ ਰਹੀਏ। ਦੁੱਖ ਕਿਸ ਕਿਸ ਕਿਸਮ ਦੇ ਬੰਦੇ ਨੂੰ ਆ ਸਕਦੇ ਨੇ, ਕਦੀ ਬੁੱਝਿਆ ਨਹੀਂ ਜਾ ਸਕਦਾ। ਧੰਨ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ, ਪਾਵਨ ਗੁਰਬਾਣੀ ਅੰਦਰ ਕਹਿ ਰਹੇ ਨੇ ਕਿ ਮੇਰਾ ਜ਼ਿੰਦਗੀ ਦਾ ਤਜ਼ਰਬਾ ਇਹ ਕਹਿ ਰਿਹਾ ਹੈ, ਸੁਖ ਮੈਂ ਆਨ ਬਹੁਤ ਮਿਲ ਬੈਠਤ ਰਹਿਤ ਚਹੂੰ ਦਿਸ ਘੇਰੈ, ਬਿਪਤ ਪਰੀ ਸਭ ਹੀ ਸੰਗ ਛਾੜਤ ਕੋ ਨਯਾਵਤ ਨੇਰੈ। ਸੁੱਖਾਂ ਦੇ ਵਿੱਚ ਹਰ ਕੋਈ ਨੇੜੇ ਨੇੜੇ ਫਿਰਦਾ ਦਿਖਾਈ ਦਿੰਦਾ ਹੈ, ਦੁੱਖ ਆ ਜਾਣ ਤੇ ਆਪਣੇ ਵੀ ਸਾਥ ਛੱਡ ਜਾਂਦੇ ਜੇ। ਇੱਕ ਵਿਦਵਾਨ ਸੱਜਣ ਨੇ ਬੜੀ ਕਮਾਲ ਦੀ ਗੱਲ ਕਹੀ ਹੈ। ਕਹਿਣ ਲੱਗਾ, ਤੂੰ ਦੁਨੀਆ ਤੇ ਮਿੱਤਰ ਬਣਾਉਣ ਲੱਗਿਆ ਕਦੀ ਪਰਖਿਆ ਏ ਕਿ ਮਿੱਤਰ ਸੱਜਣ ਵੀ ਹੈ ਕਿ ਨਹੀਂ? ਸ਼ਾਇਦ ਸਾਡੇ ਮਨ ਨੇ ਕਦੀ ਇਹ ਵੀ ਨਾ ਸੋਚਿਆ ਹੋਵੇ ਕਿ ਮਿੱਤਰ ਤੇ ਸੱਜਣ ਵਿੱਚ ਫਰਕ ਕੀ ਹੁੰਦਾ ਏ। ਉਹ ਵਿਦਵਾਨ ਲਿਖਦਾ ਏ, ਕਹਿੰਦਾ, ਵਿੱਚ ਸੁੱਖਾਂ ਦੇ ਸਾਰੀ ਦੁਨੀਆ ਨੇੜੇ ਢੁੱਕ ਢੁੱਕ ਬਹਿੰਦੀ, ਪਰਖੇ ਜਾਣ ਸੱਜਣ ਉਸ ਵੇਲੇ ਜਦ ਬਾਜੀ ਪੁੱਠੀ ਪੈਂਦੀ। ਕਦੀ ਜ਼ਿੰਦਗੀ 'ਚ ਐਸੇ ਸਮੇਂ ਆਉਂਦੇ ਜੇ ਜਦ ਗਲੀਆਂ ਦੇ ਕੱਖ ਵੀ ਬੈਰੀ ਬਣ ਜਾਂਦੇ ਜੇ, ਆਪਣੇ ਵੀ ਪਾਸੇ ਮੂੰਹ ਕਰ ਜਾਂਦੇ ਜੇ। ਪਰ ਕੈਸੀ ਕਮਾਲ ਦੀ ਬਾਤ ਹੈ, ਵਾਹਿਗੁਰੂ ਤੇਰਾ ਸਾਥ ਉਸ ਵੇਲੇ ਵੀ ਨਹੀਂ ਛੱਡਦੇ। ਤੂੰ ਵਾਹਿਗੁਰੂ ਨੂੰ ਭੁਲਾ ਸਕਦਾ ਹੈ, ਪਰ ਵਾਹਿਗੁਰੂ ਤੈਨੂੰ ਨਹੀਂ ਭੁੱਲਦੇ। ਤੂੰ ਕਦੀ ਵਾਹਿਗੁਰੂ ਤੋਂ ਨੂੰ ਵਿਸਾਰ ਕੇ ਜ਼ਿੰਦਗੀ ਜਿਉਂ ਹੋਵੇ, ਪਰ ਪਿਆਰਿਆ, ਜਦੋਂ ਵੀ ਵਾਹਿਗੁਰੂ ਨੂੰ ਤੂੰ ਯਾਦ ਕਰੇ, ਵਾਹਿਗੁਰੂ ਹਰ ਵੇਲੇ ਮਦਦਗਾਰ ਨੇ, ਬਿਨ ਹਰ ਕਾਮਨਾ ਆਵਤ ਹੈ। ਜੇ ਵਾਹਿਗੁਰੂ ਤੋਂ ਬਿਨਾਂ ਕੋਈ ਮਦਦਗਾਰ ਨਹੀਂ, ਫਿਰ ਸੁੱਖਾਂ ਵਿੱਚ ਵੀ ਕਿਉਂ ਨਾ ਵਾਹਿਗੁਰੂ ਨੂੰ ਯਾਦ ਰੱਖਿਆ ਜਾਵੇ। ਇਸ ਲਈ ਸਾਨੂੰ ਦੋ ਚੀਜ਼ਾਂ ਦਿੱਤੀਆਂ, ਸੁੱਖਾਂ ਦੇ ਵਿੱਚ ਸ਼ੁਕਰਾਨਾ, ਦੁੱਖਾਂ ਦੇ ਵਿੱਚ ਰਜ਼ਾ। ਹੁਕਮ ਰਜ਼ਾ ਹੀ ਚੱਲਣਾ, ਨਾਨਕ ਲਿਖਿਆ ਨਾਲ। ਪਰ ਸਤਿਗੁਰੂ ਸੱਚੇ ਪਾਤਸ਼ਾਹ ਸਾਡੀ ਸਾਈਕੋਲੋਜੀਕਲੀ ਸਿਚੁਏਸ਼ਨ ਨੂੰ ਸਾਡੇ ਹੀ ਸਾਹਮਣੇ ਰੱਖ ਰਹੇ ਨੇ। ਜਾਂ ਸਿਉਂ ਰਾਚ ਮਾਚ ਤੁਮ ਲਾਗੇ, ਉਹ ਮੋਹਨੀ ਮੋਹਾਵਤ ਹੈ। ਐ ਮਨਾ, ਤੂੰ ਜਿਨ੍ਹਾਂ ਸਵਾਦਾਂ ਰਸਾਂ ਵਿੱਚ ਉਲਝਿਆ ਹੋਇਆ ਨਾ, ਇਹ ਤੇਰੇ ਮਨ ਨੂੰ ਪੈਣ ਵਾਲੀ ਖਿੱਚ ਤੈਨੂੰ ਠੱਗ ਰਹੀ ਹੈ। ਆਖੋ ਵਾਹਿਗੁਰੂ ਠੱਗ ਰਹੀ ਹੈ। ਕਦੀ ਸੋਚਣਾ, ਵੈਸੇ ਤੇ ਹਿਰਦੇ ਦੀਆਂ ਗਹਿਰਾਈਆਂ 'ਚੋਂ ਅਰਦਾਸਾਂ ਕਰੀਏ, ਵਾਹਿਗੁਰੂ ਜੀ ਕਿਰਪਾ ਕਰਨ, ਧੰਨ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਰਹਿਮਤਾਂ ਬਰਸਾਉਣ, ਹਰ ਮਾਪਿਆਂ ਦੇ ਬੱਚੇ ਆਗਿਆਕਾਰ ਬਣਨ, ਸਤਿਗੁਰੂ ਐਸੀ ਕਲਾ ਵਰਤਾਉਣ ਹਰ ਬੱਚਾ ਮਾਪਿਆਂ ਦੀਆਂ ਭਾਵਨਾਵਾਂ ਅਨੁਸਾਰ ਗੁਰਬਾਣੀ ਸਿੱਖੀ ਗੁਰਮਤ ਨਾਲ ਜੁੜਿਆ ਰਹੇ। ਪਰ ਜਦੋਂ ਕਿਤੇ ਵਾਪਰ ਜਾਂਦਾ ਹੈ, ਜਵਾਨੀ ਵਿੱਚ ਬੱਚਾ ਆਖੇ ਨਹੀਂ ਲੱਗਦਾ। ਮਾਂ ਚਾਹੁੰਦੀ ਹੈ, ਪਿਤਾ ਚਾਹੁੰਦੇ ਨੇ, ਬੇਟਾ ਗੁਰੂ ਘਰ ਜਾਇਆ ਕਰ। ਗੁਰੂ ਘਰ ਜਾਣ ਦੀ ਗੱਲ ਤੇ ਛੱਡੋ, ਤੇ ਸੁਣਨਾ ਹੀ ਨਹੀਂ ਚਾਹੁੰਦਾ। ਉਹ ਕਹਿੰਦਾ, ਮਾਂ ਮੈਨੂੰ ਵਾਰ ਵਾਰ ਨਾ ਕਿਹਾ ਕਰ ਤੂੰ, ਤੇ ਬੜਾ ਭਾਰੀ ਦੁੱਖ ਹੈ। ਪਰ ਇੱਕ ਗੱਲ ਸੋਚਣੀ, ਇਹ ਦੁੱਖ ਤੇ ਅੱਜ ਹੈ, ਜਦੋਂ ਉਹ ਗੋਦੀ ਤੋਂ ਦੂਰ ਜਾਂਦਾ ਹੀ ਨਹੀਂ ਸੀ। ਜਦੋਂ ਪਹਿਲੇ 5-6 ਸਾਲ ਉਹ ਬਿਲਕੁਲ ਨਾਲ ਰਹਿੰਦਾ ਸੀ, ਉਸ ਵੇਲੇ ਗੁਰਬਾਣੀ ਦਾ ਬੀਜ ਬੀਜਣ ਵਾਸਤੇ ਕਿਹੋ ਜਿਹੇ ਉਪਰਾਲੇ ਕੀਤੇ ਸਨ। 3 ਸਟੈਪ ਨੇ ਬੱਚਿਆਂ ਨੂੰ ਜੋੜਨ ਵਾਸਤੇ। ਆਪਾਂ ਲਾਸਟ ਸੈਮੀਨਾਰ ਦੇ ਵਿੱਚ ਇਸ ਚੀਜ਼ ਨੂੰ ਵਿਚਾਰਾਂਗੇ। ਜਿਸ ਵੇਲੇ ਬੱਚਾ 6 ਸਾਲ ਤੋਂ ਲੈ ਕੇ 12 ਸਾਲ ਦੀ ਉਮਰ ਤੱਕ ਹੈ, ਉਸ ਵੇਲੇ ਅਹਿਸਾਸ ਹੋ ਗਿਆ ਜਵਾਨੀ ਨੇੜੇ ਆ ਰਹੀ ਹੈ, ਤੇ ਹਰ ਮਾਂ ਨੇ ਹਰ ਪਿਤਾ ਨੇ ਆਪਣੀ ਜ਼ਿੰਦਗੀ 'ਚ ਜਵਾਨੀ ਦਾ ਝੱਖੜ ਹੰਢਾਇਆ ਹੁੰਦਾ ਹੈ, ਔਰ ਉਹਨੂੰ ਪਤਾ ਹੁੰਦਾ ਜਵਾਨੀ ਕੀ ਹੁੰਦੀ ਹੈ। ਆਖੋ ਵਾਹਿਗੁਰੂ, ਇਹ ਰੱਬ ਦਾ ਇੱਕ ਖੇਲ ਹੈ। ਜਦ ਨੂੰ ਬੱਚਾ ਟੀਨ ਏਜ ਤੱਕ ਪਹੁੰਚੇਗਾ ਤਦ ਤੱਕ ਮਾਪਿਆਂ ਦੀ ਜਵਾਨੀ ਲੰਘ ਚੁੱਕੀ ਹੋਏਗੀ। ਵਾਹਿਗੁਰੂ ਜੀ ਐਕਸਪੀਰੀਅੰਸ ਕਰਾ ਦਿੰਦੇ ਨੇ, ਪ੍ਰੈਕਟੀਕਲ ਐਕਸਪੀਰੀਅੰਸ ਹੈ ਹਰ ਮਾਪਿਆਂ ਦਾ ਕਿ ਜਵਾਨੀ ਕੀ ਹੁੰਦੀ ਹੈ, ਜਵਾਨੀ ਵਿੱਚ ਕਿਹੜੀਆਂ ਭੁੱਲਾਂ ਅਤੇ ਕਿਹੜੀ ਮਿਸਿੰਗ ਜ਼ਿੰਦਗੀ 'ਚ ਕਰਨ ਹੁਤੋ ਸੋ ਨਾ ਕੀਓ ਪਰਿਓ ਲੋਭ ਕਹਿ ਫੰਦ, ਜੋ ਕੁਛ ਰਹਿ ਗਿਆ ਬੰਦੇ ਦੀ ਜ਼ਿੰਦਗੀ ਦਾ ਪ੍ਰੈਕਟੀਕਲ ਐਕਸਪੀਰੀਅੰਸ ਹੋ ਚੁੱਕਿਆ ਹੁੰਦਾ ਹੈ। ਹੁਣ ਜਦੋਂ 6 ਸਾਲ ਤੋਂ ਲੈ ਕੇ 13 ਸਾਲ ਦੀ ਉਮਰ ਤੱਕ ਘੱਟ ਸਮਾਂ ਨਹੀਂ ਸੀ, ਪੂਰੇ 7 ਸਾਲ ਸਨ, ਉਹਨਾਂ 7 ਸਾਲਾਂ ਵਿੱਚ ਜਵਾਨੀ ਜੋ ਆਪ ਹੰਢਾਈ ਸੀ ਉਹਦਾ ਪ੍ਰੈਕਟੀਕਲ ਐਕਸਪੀਰੀਅੰਸ ਸੀ। ਬੱਚੇ ਨੂੰ ਬਚਾਉਣ ਵਾਸਤੇ ਕਿਤਨੇ ਕੁ ਉਪਰਾਲੇ ਕੀਤੇ ਗਏ ਸੀ, ਕਿਤਨਾ ਕੁ ਸਮਝਾਇਆ ਗਿਆ ਸੀ, ਕਿਤਨੇ ਕੁ ਉਸਦੇ ਐਡਵਾਂਟੇਜ ਅਤੇ ਡਿਸਐਡਵਾਂਟੇਜ ਦੱਸੇ ਗਏ ਸੀ। ਸੱਚ ਇਹ ਹੈ ਅਸੀਂ ਇਤਨੇ ਉਲਝ ਚੁੱਕੇ ਹਾਂ, ਦੱਸਣਾ ਤਾਂ ਦੂਰ ਦੀ ਗੱਲ ਹੈ, ਸ਼ਾਇਦ ਵਾਂਸਾ ਵੀਕ ਵੀ ਕਦੀ 1 ਘੰਟਾ ਨਾ ਬੈਠੇ ਹੋਈਏ। ਬਹੁਤ ਬਿਰਲੇ ਮਾਪੇ ਨੇ, ਬਹੁਤ ਬਿਰਲੇ ਬੱਚੇ ਨੇ ਜਿਹੜੇ ਘੱਟੋ ਘੱਟ ਹਫ਼ਤੇ ਵਿੱਚੋਂ 1 ਦਿਨ ਤਾਂ ਜ਼ਰੂਰ ਘੰਟਾ ਬੈਠਦੇ ਨੇ ਤਾਂ ਕਿ ਵਿਚਾਰਾਂ ਹੋ ਜਾਣ। ਉਹਨਾਂ ਵਿੱਚੋਂ ਵੱਡੇ ਭਾਗਾਂ ਵਾਲੇ ਉਹ ਬੱਚੇ ਨੇ ਜਿਹੜੇ ਮਾਪਿਆਂ ਨੂੰ ਪੁੱਛਣ, ਪਿਤਾ ਜੀ ਮਾਤਾ ਜੀ ਮੈਨੂੰ ਜ਼ਿੰਦਗੀ ਦੇ ਤਜ਼ਰਬੇ ਦੱਸੋ, ਕਿਉਂਕਿ ਤੁਹਾਡੀ ਜ਼ਿੰਦਗੀ 'ਚ ਬਹੁਤ ਭਾਰੀ ਤਜ਼ਰਬੇ ਨੇ, ਕੁਰਬਾਨੀਆਂ ਨੇ। ਜਿਸ ਬੱਚੇ ਨੂੰ ਮਾਪਿਆਂ ਦੀਆਂ ਕੁਰਬਾਨੀਆਂ ਨਹੀਂ ਪਤਾ, ਜਿਸ ਬੱਚੇ ਨੂੰ ਮਾਪਿਆਂ ਦੀਆਂ ਤਜ਼ਰਬਾ ਨਹੀਂ ਪਤਾ, ਸੱਚ ਜਾਣੋ ਜਵਾਨੀ ਦੇ ਝੱਖੜ ਵਿੱਚ ਉਹ ਆਪ ਵੀ ਉਲਝੇਗਾ ਅਤੇ ਮਾਪਿਆਂ ਨੂੰ ਵੀ ਉਲਝਾਏਗਾ, ਪਰਿਵਾਰਕ ਜੀਵਨ ਵੀ ਉਲਝਾਏਗਾ। ਮੈਂ ਫਿਰ ਦੁਹਰਾ ਦਿਆਂ, ਇਹ ਰਿਸ਼ਤੇ ਇੱਕ ਬੜੀਆਂ ਭਾਰੀ ਜ਼ਿੰਮੇਵਾਰੀਆਂ ਸਨ, ਇਹਨਾਂ ਜ਼ਿੰਮੇਵਾਰੀਆਂ ਨੂੰ ਨਿਭਾਉਣਾ ਛੁਪਾਈਏ ਔਰ ਉਤਨਾ ਚਿਰ ਨਹੀਂ ਨਿਭਣੀਆਂ ਜਿਤਨਾ ਚਿਰ ਅੰਦਰਲੇ ਜੀਵਨ ਨੂੰ ਸੰਤ ਅਵਸਥਾ ਵਿੱਚ ਆਤਮਿਕ ਜੀਵਨ ਨਹੀਂ ਜਿਉਇਆ। ਸਤਿਗੁਰੂ ਦੱਸ ਰਹੇ ਨੇ ਇਹ ਮਨ ਜਾਂ ਸਿਉਂ ਰਾਚ ਮਾਚ ਤੁਮ ਲਾਗੇ ਉਹ ਮੋਹਨੀ ਮੁਹਾਵਤ ਹੈ। ਜ਼ਿੰਮੇਵਾਰੀਆਂ ਨਿਭਾਉਣ ਵਾਸਤੇ ਟਾਈਮ ਨਾ ਲੱਗਿਆ, ਮਨ ਤੇ ਹੋਰ ਹੀ ਪਾਸੇ ਰਚਿਆ ਹੋਇਆ ਸੀ, ਉਲਝਿਆ ਹੋਇਆ ਸੀ। ਸੱਚ ਜਾਣਿਓ ਜੇ ਮਨ ਉਲਝ ਜਾਵੇ ਤੇ ਬੱਚਿਆਂ ਪ੍ਰਤੀ ਜਾਂ ਪਰਿਵਾਰ ਪ੍ਰਤੀ ਜ਼ਿੰਮੇਵਾਰੀਆਂ ਦੀ ਤੇ ਗੱਲ ਛੱਡੋ, ਆਪਣੇ ਜੀਵਨ ਨੂੰ ਸਵਾਰਨ ਵਾਸਤੇ ਨਿਤਨੇਮ ਵਾਸਤੇ ਟਾਈਮ ਵੀ ਨਹੀਂ। ਵਾਹਿਗੁਰੂ ਦੀਆਂ ਦਾਤਾਂ ਵਰਤਦਿਆਂ ਵਾਹਿਗੁਰੂ ਦੇ ਸਿਮਰਨ ਵਾਸਤੇ ਵੀ ਟਾਈਮ ਨਹੀਂ। ਸੱਚ ਜਾਣਿਓ ਜੇ ਜ਼ਿੰਦਗੀ ਦੇ ਕੀਮਤੀ ਸੈਕਟਰ ਵੱਲ ਕਦੀ ਟਾਈਮ ਨਾ ਨਿਕਲਿਆ ਤੇ ਕਦੀ ਜ਼ਿੰਦਗੀ ਦੇ ਇੱਕ ਪੜਾਅ ਤੇ ਜਾ ਕੇ ਸਮਾਂ ਬੰਦੇ ਨੂੰ ਪੁੱਛਦਾ ਤੂੰ ਜ਼ਿੰਦਗੀ 'ਚ ਦੱਸ ਕੀਤਾ ਹੀ ਕੀ ਹੈ, ਇਹ ਸਵਾਲ ਪਾਵਨ ਗੁਰਬਾਣੀ ਨੇ ਵੀ ਪੁੱਛਿਆ ਹੈ। ਕਿਆ ਤੈਂ ਖਟਿਆ ਕਹਾਂ ਗਵਾਇਆ ਚਲੋ ਸ਼ਤਾਬ ਦੀਵਾਨ ਬੁਲਾਇਆ। ਪਿਆਰਿਆ ਤੇਰੇ ਅੰਦਰ ਵਾਹਿਗੁਰੂ ਦੀ ਜੋਤ ਹੈ, ਹਰ ਥਾਂ 'ਤੇ ਵਾਹਿਗੁਰੂ ਦੀ ਜੋਤ ਹੈ, ਤੂੰ ਹਰ ਵੇਲੇ ਵਾਹਿਗੁਰੂ ਦੀ ਹਜ਼ੂਰੀ 'ਚ ਵਿਚਰ ਰਿਹਾ, ਛੇਤੀ ਕਰ ਵਾਹਿਗੁਰੂ ਜੀ ਤੈਨੂੰ ਜਵਾਬ ਪੁੱਛ ਰਹੇ ਨੇ, ਬੋਲ ਜ਼ਿੰਦਗੀ ਵਿੱਚ ਤੂੰ ਖੱਟਿਆ ਕੀ ਹੈ ਗਵਾਇਆ ਕੀ ਹੈ। ਜਿਹਨੇ ਖੱਟਿਆ ਘੱਟ ਹੈ ਗਵਾਇਆ ਵੱਧ ਹੈ ਨੈਚੁਰਲੀ ਇਹ ਦੁਖੀ ਹੋਏਗਾ। ਉਹਦਾ ਕਾਰਨ ਬੰਦੇ ਦੇ ਅੰਦਰ ਹੈ। ਅਗਲੀਆਂ ਪੰਕਤੀਆਂ ਵਿੱਚ ਗੁਰੂ ਸਾਹਿਬ ਕਹਿ ਰਹੇ ਨੇ ਕਨਕ ਕਾਮਨੀ ਸੇਜ ਸੋਹਣੀ ਛੋੜ ਖਿਨਾ ਮਹਿ ਜਾਵਤ ਹੈ। ਪਰਿਵਾਰਕ ਜੀਵਨ ਦੇ ਵਿੱਚ ਮਨ ਦੇ 5 ਤਰ੍ਹਾਂ ਦੇ ਵਿਕਾਰਾਂ ਦੇ ਜਜ਼ਬਿਆਂ ਨੂੰ ਮੈਨੇਜ ਕਰਨ ਵਾਸਤੇ ਸਾਰਾ ਪ੍ਰਬੰਧ ਵਾਹਿਗੁਰੂ ਨੇ ਕਰ ਦਿੱਤਾ ਹੈ। ਜ਼ਿੰਦਗੀ ਦੇ ਅੰਦਰ ਇੱਕ ਸੱਚਾ ਸੁੱਚਾ ਜਜ਼ਬਾ ਹੋਣਾ ਚਾਹੀਦਾ ਹੈ, ਸਾਰੇ ਰੱਬ ਦੇ ਬਣਾਏ ਇਨਸਾਨ ਨੇ ਹਰ ਇੱਕ ਦੇ ਨਾਲ ਸੱਚਾ ਪਿਆਰ। ਇਹਦਾ ਐਕਸਪੀਰੀਅੰਸ ਘਰ ਵਿੱਚੋਂ ਅਤੇ ਗੁਰੂ ਘਰ ਵਿੱਚੋਂ ਕਰਵਾਇਆ ਜਾਂਦਾ ਹੈ। ਆਪਣੇ ਘਰ ਦੇ ਵਿੱਚ ਮਾਂ ਨੂੰ ਰੱਬ ਦਾ ਰੂਪ ਸਮਝਦਾ ਹੈ, ਪਿਤਾ ਨੂੰ ਰੱਬ ਦਾ ਰੂਪ ਸਮਝਦਾ ਹੈ। ਇਸ ਸੱਚੀ ਸੁੱਚੀ ਭਾਵਨਾ ਨੂੰ ਆਪਣੇ ਅੰਦਰ ਸੱਚੀ ਸੁੱਚੀ ਬਣਾ ਕੇ ਰੱਖਣ ਵਾਸਤੇ ਗੁਰੂ ਦੇ ਘਰ ਵਿੱਚ ਗੁਰੂ ਨੂੰ ਮਾਂ ਅਤੇ ਗੁਰੂ ਨੂੰ ਪਿਤਾ ਸਮਝਦਾ ਹੈ। ਜ਼ਿੰਦਗੀ ਜਿਉਣ ਲੱਗਿਆਂ ਵਾਹਿਗੁਰੂ ਨੂੰ ਪਿਤਾ ਅਤੇ ਵਾਹਿਗੁਰੂ ਨੂੰ ਮਾਂ ਸਮਝਦਾ ਹੈ, ਤੂੰ ਮੇਰਾ ਪਿਤਾ ਤੂੰ ਹੈ ਮੇਰਾ ਮਾਤਾ। ਜੇ ਇਹ 3 ਭਾਵਨਾਵਾਂ ਬਣੀਆਂ ਰਹਿ ਗਈਆਂ ਤੇ ਸੱਚ ਜਾਣਿਓ ਹਰ ਬਜ਼ੁਰਗ ਮਾਂ ਦਿਸੇਗੀ, ਹਰ ਬਜ਼ੁਰਗ ਪਿਤਾ ਦਿਸੇਗਾ। ਤੇ ਜੇ ਘਰ ਵਿੱਚ ਸਫਲ ਪੁੱਤਰ ਬਣਨ ਦੀ ਯੋਗਤਾ ਆ ਗਈ ਫਿਰ ਕੀ ਹੋ ਗਿਆ? ਘਰ ਵਿੱਚ ਮਾਂ ਵੀ ਕਦੀ ਝਿੜਕਦੀ ਸੀ, ਗੁੱਸਾ ਆ ਜਾਂਦਾ ਸੀ, ਪਰ ਗੁੱਸੇ ਨੂੰ ਕੰਟਰੋਲ ਕਰਨਾ ਪੈਂਦਾ ਸੀ ਕਿਉਂਕਿ ਆਖਰ ਮਾਂ ਹੈ। ਪਿਤਾ ਡਾਂਟਦੇ ਸੀ, ਗੁੱਸਾ ਆ ਜਾਂਦਾ ਸੀ, ਫਿਰ ਕੰਟਰੋਲ ਕਰਨਾ ਪੈਂਦਾ ਸੀ, ਫਿਰ ਕੀ ਹੋ ਗਿਆ? ਆਖਰ ਪਿਤਾ ਹੈ। ਫਿਰ ਜੇ ਕਿਸੇ ਬਜ਼ੁਰਗ ਨੇ ਵੀ ਝਿੜਕ ਦਿੱਤਾ ਤਾਂ ਕੀ ਹੋ ਗਿਆ? ਗ੍ਰਸਥ ਮਾਰਗ ਦੇ ਅੰਦਰ ਜੀਵਨ ਕਿਵੇਂ ਜਿਉਇਆ ਜਾਵੇ, ਬਾਹਰਲਾ ਜੀਵਨ ਅਤੇ ਅੰਦਰਲਾ ਜੀਵਨ ਐਸਾ ਬਣ ਜਾਵੇ ਜੋ ਰੱਬ ਨੂੰ ਚੰਗਾ ਲੱਗੇ, ਜਿਹਨੂੰ ਸਚਿਆਰਾ ਕਿਹਾ, ਉਹ ਸਿੱਖਣਾ ਪਾਵਨ ਗੁਰਬਾਣੀ ਤੋਂ। ਸਤਿਗੁਰੂ ਇਸ ਪੰਗਤੀ ਵਿੱਚ ਕਹਿ ਰਹੇ ਨੇ, ਪਿਆਰਿਆ, ਜੇ ਮਨ ਦੇ ਵੱਖ ਵੱਖ ਜਜ਼ਬਿਆਂ ਦਾ ਪ੍ਰਬੰਧ ਵਾਹਿਗੁਰੂ ਨੇ ਕੀਤਾ ਹੈ ਤਾਂ ਤੇਰੇ ਅੰਦਰ ਕਾਮ ਰੂਪੀ ਜਜ਼ਬਿਆਂ ਦੇ ਵਾਸਤੇ ਵੀ ਪਤੀ ਪਤਨੀ ਦਾ ਰਿਸ਼ਤਾ ਦੇ ਦਿੱਤਾ ਹੈ। ਪਤੀ ਪਤਨੀ ਨੂੰ ਅਤੇ ਪਤਨੀ ਪਤੀ ਨੂੰ ਦੇਖ ਕੇ, ਗੱਲਾਂ ਕਰਕੇ, ਜੋ ਜ਼ਿੰਮੇਵਾਰੀਆਂ ਨੇ ਉਹ ਨਿਭਾ ਕੇ, ਜੇ ਤੇਰਾ ਮਨ ਸਵਾਦਾਂ ਨਾਲ ਨਹੀਂ ਰੱਜਿਆ ਤਾਂ ਕਿਤੇ ਹੋਰ ਵੀ ਨਹੀਂ ਰੱਜੇਗਾ। ਕਣਕ ਕਾਮਨੀ ਸੇਜ ਸੋਹਣੀ, ਛੋੜ ਖਿਨੈ ਮਹਿ ਜਾਵਤ ਹੈ। ਤੇਰਾ ਮਨ ਅਤੇ ਅੱਖਾਂ ਰਾਹੀਂ ਚਸਕਿਆਂ ਦੇ ਵਿੱਚ ਇਤਨਾ ਗੁਆਚਿਆ ਹੋਇਆ ਸੀ, ਇਤਨਾ ਗੁਆਚਿਆ ਹੋਇਆ ਸੀ। ਸਤਿਗੁਰੂ ਕਹਿਣ ਲੱਗੇ, ਇਹ ਅੰਦਰੋਂ ਠੱਗਿਆ ਜਾ ਰਿਹਾ ਸੀ ਤੂੰ, ਤੈਨੂੰ ਪਤਾ ਨਹੀਂ ਲੱਗਿਆ। ਉਰਜ ਰਹਿਓ ਇੰਦਰੀ ਰਸ ਪ੍ਰੇਰਿਓ, ਬਿਖੈ ਠਗੌਰੀ ਖਾਵਤ ਹੈ। ਗਿਆਨ ਇੰਦਰੇ ਗਿਆਨ ਪ੍ਰਾਪਤ ਕਰਨ ਵਾਸਤੇ ਨੇ, ਸਵਾਦ ਲੈਣ ਵਾਸਤੇ ਨਹੀਂ ਹੈ। ਵਾਹਿਗੁਰੂ ਜੀ ਨੇ ਜਿਹੜਾ ਸਾਨੂੰ ਸਰੀਰ ਦਿੱਤਾ ਹੈ ਨਾ, ਜਦੋਂ ਅਸੀਂ ਅਰਦਾਸ ਤੋਂ ਪਹਿਲਾਂ ਕਹਿੰਦੇ ਹਾਂ ਸਰੀਰ ਵਾਹਿਗੁਰੂ ਤੁਹਾਡੀ ਪ੍ਰੋਪਰਟੀ ਹੈ, ਜੀਓ, ਪਿੰਡ ਸਭ ਤੇਰੀ ਰਾਸ। ਵਾਹਿਗੁਰੂ ਜੀ, ਜੀਓ ਆਤਮਾ, ਪਿੰਡ ਸਰੀਰ ਤੁਹਾਡੀ ਪ੍ਰੋਪਰਟੀ ਹੈ, ਰਾਸ ਪ੍ਰੋਪਰਟੀ। ਅਤੇ ਕਦੀ ਇਸ ਸਰੀਰ ਨੂੰ ਦੇਖਣਾ, ਜਿਹੜੇ ਬੋਡੀ ਪਾਰਟਸ ਲਾਏ ਨੇ ਨਾ, ਦੋ ਤਰ੍ਹਾਂ ਦੇ ਲਾਏ ਨੇ, ਇੱਕ ਕਰਮ ਕਰਨ ਵਾਸਤੇ, ਇਹ ਪੰਜ ਨੇ ਜਿਹਨੂੰ ਕਰਮ ਇੰਦਰੇ ਕਹਿੰਦੇ ਆ। ਪੰਜ ਉਹ ਬੋਡੀ ਪਾਰਟਸ ਨੇ ਜਿਹੜੇ ਗਿਆਨ ਪ੍ਰਾਪਤ ਕਰਨ ਵਾਸਤੇ ਨੇ, ਗਿਆਨ ਇੰਦਰੇ ਉਹਨਾਂ ਨੂੰ ਕਿਹਾ। ਅੱਖਾਂ ਦੇਖ ਕੇ ਦੱਸਦੀਆਂ ਨੇ, ਅੱਖਾਂ ਹੀ ਦਿਮਾਗ ਨੂੰ ਗਿਆਨ ਦੇਣਗੀਆਂ ਰੰਗ ਕਿਹੋ ਜਿਹਾ, ਅੱਖਾਂ ਹੀ ਗਿਆਨ ਦੇਣਗੀਆਂ ਆਕਾਰ ਕਿਹੋ ਜਿਹਾ, ਪਰ ਅੱਖਾਂ ਦੇਖ ਕੇ ਨਹੀਂ ਦੱਸ ਸਕਦੀਆਂ ਸੁਗੰਧੀ ਕਿਹੋ ਜਿਹੀ ਹੈ, ਇਹ ਨੱਕ ਗਿਆਨ ਦੇਗਾ ਦਿਮਾਗ ਨੂੰ। ਸਬਜ਼ੀ ਦਾ ਰੰਗ ਤੇ ਅੱਖਾਂ ਦੇਖ ਸਕਦੀਆਂ ਨੇ, ਸਬਜ਼ੀ ਦਾ ਸਵਾਦ ਨਹੀਂ, ਸਵਾਦ ਤੇ ਕੇਵਲ ਜੀਭ ਹੀ ਦੇਗੀ ਗਿਆਨ ਨੂੰ, ਇਹਦਾ ਸਵਾਦ ਕਿਹੋ ਜਿਹਾ। ਹਾਂ, ਸੁਗੰਧੀ ਨੱਕ ਦੱਸੇਗਾ ਸਬਜ਼ੀ ਦੀ ਸੁਗੰਧੀ ਕੈਸੀ ਹੈ। ਇਹ ਪੰਜ ਗਿਆਨ ਇੰਦਰੇ ਲਾ ਦਿੱਤੇ, ਪਰ ਮੇਰੇ ਵਾਹਿਗੁਰੂ ਨੇ ਇੱਕ ਖੇਲ ਬਣਾਇਆ, ਇਹਨਾਂ ਗਿਆਨ ਇੰਦਰਿਆਂ ਨੂੰ ਵਰਤਦਿਆਂ ਮਨ ਨੂੰ ਸਵਾਦ ਵੀ ਆਉਂਦਾ ਆ। ਆਖੋ ਵਾਹਿਗੁਰੂ, ਫਿਰ ਜੇ ਵਾਹਿਗੁਰੂ ਨੇ ਤੈਨੂੰ ਇਹ ਐਕਸਟਰਾ ਆਰਡਨਰੀ ਗਿਫਟ ਦੇ ਦਿੱਤੀ ਹੈ, ਗਿਆਨ ਵੀ ਮਿਲਦਾ ਹੈ, ਸਵਾਦ ਵੀ ਮਿਲਦਾ ਹੈ, ਫਿਰ ਤੂੰ ਉਹਨਾਂ ਸਵਾਦਾਂ ਵਿੱਚ ਉਲਝਣ ਦੀ ਬਜਾਏ ਰਸਾਂ ਦੇ ਦਾਤੇ ਨੂੰ ਯਾਦ ਕਰਨਾ ਸੀ, ਜੇ ਦੇਖ ਕੇ ਸਵਾਦ ਹੀ ਮਾਨਣਾ ਸੀ, ਤੇ ਪਹਾੜਾਂ ਤੇ ਚੱਲ ਰਹੇ ਝਰਨਿਆਂ ਨੂੰ ਦੇਖ ਦੇਖ ਕੇ, ਫੁੱਲ ਖਿੜੇ ਹੋਏ ਫੁੱਲਾਂ ਨੂੰ ਦੇਖ ਦੇਖ ਕੇ। ਮੈਂ ਫਿਰ ਦੁਹਰਾਦਿਆਂ, ਪਿਛਲੇ ਦਿਨੀ ਵੀ ਤੁਹਾਡੇ ਨਾਲ ਗੱਲ ਸਾਂਝੀ ਕੀਤੀ ਸੀ, ਜਦੋਂ ਆਪਾਂ ਜੋੜਾ ਘਰ ਵਾਲੇ ਪਾਸਿਓਂ ਬਾਹਰ ਨਿਕਲਦੇ ਹਾਂ ਨਾ, ਸਾਹਮਣੇ ਜੋ ਰਾਗੀ ਨਿਵਾਸ ਹੈ ਉਹਦੇ ਬਾਹਰ ਇੱਕ ਪੰਗਤੀ ਲਿਖੀ ਹੋਈ ਹੈ, ਤੁਸੀਂ ਬਹੁਤ ਵਾਰੀ ਉੱਥੋਂ ਦੀ ਗੱਡੀ ਲੈ ਕੇ ਜਾਂਦੇ ਹੋ, ਆਉਂਦੇ ਵੀ ਜਾਂਦੇ ਵੀ, ਸਮਾਂ ਬਣਿਆ ਤਾਂ ਉਹ ਜ਼ਰੂਰ ਪੜ੍ਹ ਲੈਣੀ। ਉਹ ਪੰਗਤੀ ਹੈ, ਨਾਨਕ ਫੁੱਲਾਂ ਸੰਧੀ ਵਾੜ, ਖਿੜਿਆ ਹਬ ਸੰਸਾਰ ਜੀਓ। ਵਾਹਿਗੁਰੂ ਦਾ ਬਣਾਇਆ ਹੋਇਆ ਸੰਸਾਰ ਇੱਕ ਫੁੱਲਾਂ ਵਾਂਗ ਖਿੜਿਆ ਹੋਇਆ ਹੈ, ਇਹ ਖੇੜੇ ਨੂੰ ਦੇਖ ਕੇ, ਕੁਦਰਤ ਨੂੰ ਦੇਖ ਕੇ ਕਦੀ ਮਨ ਵਿੱਚ ਖਿਆਲ ਆਇਆ ਹੋਵੇ, ਵਲਿਹਾਰੀ ਕੁਦਰਤ ਵਸਿਆ, ਤੇਰਾ ਅੰਤ ਨਾ ਜਾਈ ਲਖਿਆ। ਜਿਹੜੇ ਸਵਾਦ ਜੀਵਨ ਨੂੰ ਸੰਵਾਰਨ ਵਾਸਤੇ ਬਣਾਏ, ਉਹਨਾਂ ਸਵਾਦਾਂ ਦੀ ਤੇ ਮਨ ਨੂੰ ਸੋਝੀ ਨਾ ਆਈ। ਜਿਹੜੇ ਸਵਾਦ ਇਹਨੂੰ ਠੱਗਦੇ ਰਹੇ, ਲੁੱਟਦੇ ਰਹੇ, ਉਹਦੇ ਵਿੱਚ ਉਲਝਦਾ ਰਿਹਾ। ਆਖੋ ਵਾਹਿਗੁਰੂ, ਜਵਾਨੀ ਸਵਾਦਾਂ ਵਿੱਚ ਕੱਢੀ, ਇਹ ਗੱਲ ਯਾਦ ਰੱਖ ਲੈਣੀ। ਜ਼ਿੰਦਗੀ ਦੇ ਚਾਰ ਪੜਾਅ ਨੇ, ਬਚਪਨ, ਟੀਨੇਜ, ਜਵਾਨੀ, ਬੁਢੇਪਾ। ਬਚਪਨ ਨਿਰਾ ਆਨੰਦ ਵਿੱਚ ਹੈ, ਬਚਪਨ ਨਿਰਾ ਪਵਿੱਤਰਤਾ ਵਿੱਚ ਹੈ, ਬਚਪਨ ਨਿਰਾ ਬੇਫਿਕਰੀ ਵਿੱਚ ਹੈ। ਫਿਕਰ ਮਾਂ ਨੂੰ ਹੋਏਗਾ, ਪਿਤਾ ਨੂੰ ਹੋਏਗਾ, ਬੱਚੇ ਨੂੰ ਕੋਈ ਫਿਕਰ ਨਹੀਂ। ਟੀਨ ਏਜ ਦੇ ਵਿੱਚ ਬੀਜ ਬੀਜੇ ਜਾਂਦੇ ਨੇ, ਸੁੱਖਾਂ ਦੇ ਵੀ ਤੇ ਦੁੱਖਾਂ ਦੇ ਵੀ। ਜਵਾਨੀ ਜ਼ਿੰਦਗੀ ਦਾ ਬਹੁਤ ਵੱਡਾ ਇੱਕ ਟੈਸਟ ਹੈ। ਜਵਾਨੀ ਦੇ ਟੈਸਟ ਵਿੱਚੋਂ ਗੁਰੂ ਤੋਂ ਸਿੱਖ ਲਿਆ ਜੇ ਪਾਸ ਹੋ ਗਿਆ ਤੇ ਬੁਢੇਪਾ ਸੁਖੀ ਹੈ, ਜੇ ਜਵਾਨੀ ਦੇ ਟੈਸਟ ਵਿੱਚੋਂ ਫੇਲ ਹੋ ਗਿਆ ਤੇ ਬੁਢੇਪਾ ਦੁਖੀ ਆ। ਕੋ ਵਾਹਿਗੁਰੂ। ਸਤਿਗੁਰੂ ਜੀ ਨੇ ਕੁਝ ਕੌਤਕ ਸਾਡੇ ਸਾਹਮਣੇ ਕਰਕੇ ਦਿਖਾਏ। ਧੰਨ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਜੀ ਨੂੰ ਇੱਕ 12 ਸਾਲ ਦਾ ਬੱਚਾ ਮਿਲ ਰਿਹਾ। ਜਦੋਂ ਵੀ ਕੋਈ ਬੰਦਾ ਮਿਲਦਾ ਹੈ, ਉਹ ਕਿਹੋ ਜਿਹੇ ਸਬਜੈਕਟ ਡਿਸਕਸ ਕਰਦਾ ਹੈ, ਉਹ ਕਿਹੋ ਜਿਹੇ ਕੁਐਸਚਨ ਪੁੱਛਦਾ ਹੈ, ਉਹ ਕਿਹੋ ਜਿਹੀਆਂ ਗੱਲਾਂ ਜਾਣਨੀਆਂ ਚਾਹੁੰਦਾ ਹੈ, ਇਹ ਤੋਂ ਪਤਾ ਲੱਗ ਜਾਂਦਾ ਹੈ ਅੰਦਰ ਕਿੱਥੇ ਜੇ ਖੜਾ ਹੈ। ਆਖੋ ਵਾਹਿਗੁਰੂ। ਅੰਦਰਲੀ ਸ਼ਰਾਰਤ, ਅੰਦਰਲਾ ਚੰਚਲਾਪਨ, ਅੰਦਰਲਾ ਸਵਾਦਾਂ ਵਿੱਚ ਉਲਝਿਆ ਹੋਇਆ ਮਨ ਜਦੋਂ ਡਿਸਕਸ਼ਨ ਕਰੇਗਾ, ਪਤਾ ਲੱਗ ਜਾਏਗਾ। ਇਹ 12 ਸਾਲ ਦਾ ਬੱਚਾ ਸਵਾਲ ਪੁੱਛ ਰਿਹਾ, ਬਾਬਾ ਸਰੀਰ ਤੇ ਭੋਜਨ ਛੱਕ ਕੇ ਤ੍ਰਿਪਤ ਹੋ ਜਾਂਦਾ ਹੈ, ਆਤਮਾ ਕਿਵੇਂ ਤ੍ਰਿਪਤ ਹੁੰਦੀ ਹੈ? ਇਹ 12 ਸਾਲ ਦਾ ਬੱਚਾ ਗੁਰੂ ਨਾਨਕ ਦੇਵ ਸਾਹਿਬ ਜੀ ਨੂੰ ਪੁੱਛ ਰਿਹਾ ਕਿ ਜੇ ਅੱਗ ਲੱਗ ਜਾਵੇ, ਛੋਟੀਆਂ ਲੱਕੜੀਆਂ ਨੂੰ ਪਹਿਲਾਂ ਲੱਗਦੀ ਹੈ ਤੇ ਕੁਸੰਗ ਦਾ ਅਸਰ ਛੋਟੀ ਉਮਰ ਵਿੱਚ ਹੀ ਜ਼ਿਆਦਾ ਪੈ ਜਾਂਦਾ ਹੈ, ਇਹ ਤੋਂ ਬਚਣ ਵਾਸਤੇ ਕੀ ਕਰਨਾ ਚਾਹੀਦਾ? ਸਤਿਗੁਰੂ ਕਹਿਣ ਲੱਗੇ, ਉਮਰ ਬੜੀ ਛੋਟੀ ਹੈ, ਸਬਜੈਕਟ ਬੜੇ ਕੀਮਤੀ ਨੇ। ਉਮਰ ਬੜੀ ਛੋਟੀ ਹੈ, ਸਵਾਲ ਬੜੇ ਕੀਮਤੀ ਹੈ। ਤੂੰ ਬੱਚਾ ਨਹੀਂ, ਤੂੰ ਤੇ ਬੁੱਢਾ ਹੈ। ਆਖੋ ਵਾਹਿਗੁਰੂ। ਸਿੱਖ ਜਗਤ ਦੇ ਅੰਦਰ ਜਦੋਂ ਵੀ ਗੁਰੂ ਸਾਹਿਬ ਦੀ ਯਾਦ ਬਣੇਗੀ, ਬਾਬਾ ਸਾਹਿਬ ਬਾਬਾ ਬੁੱਢਾ ਜੀ ਦੀ ਯਾਦ ਜ਼ਰੂਰ ਬਣੇਗੀ। ਮੈਨੂੰ ਤੇ ਇੰਜ ਲੱਗਦਾ ਹੈ ਹਰ ਬੱਚਾ ਬੁਢੇਪੇ ਵਿੱਚ ਐਸਾ ਹੀ ਬਣਨਾ ਚਾਹੀਦਾ ਹੈ। ਆਖੋ ਵਾਹਿਗੁਰੂ। ਜੇ ਬੁਢੇਪਾ ਐਸਾ ਹੋਏਗਾ, ਨੌਜਵਾਨਾਂ ਦੇ ਲਈ ਰੋਲ ਮਾਡਲ ਹੋਏਗਾ, ਐਸਾ ਬੁਢੇਪਾ, ਐਸਾ ਬਜ਼ੁਰਗ ਮਿਲੇਗਾ, ਜ਼ਿੰਦਗੀ 'ਚ ਬਹੁਤ ਕੁਝ ਸਿੱਖਣ ਨੂੰ ਮਿਲੇਗਾ। ਪਰ ਇਸ ਤਰ੍ਹਾਂ ਦੀ ਬਜ਼ੁਰਗ ਅਵਸਥਾ ਨੂੰ ਸੰਭਾਲਣ ਵਾਸਤੇ ਜਵਾਨੀ ਵੀ ਸੰਭਾਲਣੀ ਪਵੇਗੀ, ਟੀਨ ਏਜ ਅਵਸਥਾ ਵੀ ਸੰਭਾਲਣੀ ਪਵੇਗੀ। ਟੀਨ ਏਜ ਅਵਸਥਾ ਸੰਭਲ ਜਾਵੇ, ਉਹ ਜ਼ਿੰਮੇਵਾਰੀ ਮਾਪਿਆਂ ਦੀ ਹੈ। ਜਵਾਨੀ ਜਿਹੜੀ ਹੈ ਸੰਭਲ ਜਾਵੇ, ਉਹ ਜ਼ਿੰਮੇਵਾਰੀ ਫਰੈਂਡ ਸਰਕਲ ਦੀ ਹੈ, ਜਿਹਨੂੰ ਅਸੀਂ ਕਹਿੰਦੇ ਹਾਂ ਸਤਸੰਗ। ਜੇ ਦੋ ਅਵਸਥਾਵਾਂ ਸੰਭਲ ਗਈਆਂ, ਸੱਚ ਜਾਣਿਓ ਜੇ ਟੀਨ ਏਜ ਦੇ ਵਿੱਚ ਗੁਰੂ ਦੀਆਂ ਸਿੱਖਿਆਵਾਂ ਮਾਪਿਆਂ ਨੇ ਸਿੰਝ ਦਿੱਤੀਆਂ, ਜਿਵੇਂ ਕਿਸਾਨ ਖੇਤੀ ਕਰਦਿਆਂ ਕਰਦਿਆਂ ਜਦੋਂ ਜਿਤਨਾ ਪਾਣੀ ਚਾਹੀਦਾ ਪਾਣੀ ਲਾ ਲਾ ਕੇ ਖੇਤੀ ਹਰੀ ਭਰੀ ਕਰ ਲੈਂਦਾ ਹੈ, ਜੇ ਟੀਨ ਏਜ ਦੇ ਵਿੱਚ ਗੁਰੂ ਦੀਆਂ ਸਿੱਖਿਆਵਾਂ, ਵਾਹਿਗੁਰੂ ਦਾ ਸਿਮਰਨ ਅੰਦਰ ਸਿੰਜਿਆ ਜਾਵੇ, ਤੇ ਜਵਾਨੀ ਦੇ ਵਿੱਚ ਗੁਰੂ ਪਿਤਾ ਇੱਕ ਚੇਤਨਾ ਬਖਸ਼ ਦੇਣ, ਉਸ ਚੇਤਨਾ ਰਾਹੀਂ ਵਾਹਿਗੁਰੂ ਦਾ ਸਿਮਰਨ ਤੇ ਨਾਮ ਬਾਣੀ ਦਾ ਅਭਿਆਸ ਬਣ ਜਾਵੇ, ਮੈਂ ਬੇਨਤੀ ਕਰਾਂ ਫਿਰ ਬੁਢੇਪੇ ਵਿੱਚ ਕੋਈ ਫਿਕਰ ਨਹੀਂ ਹੈ। ਆਖੋ ਵਾਹਿਗੁਰੂ। ਬੁਢੇਪੇ 'ਚ ਫਿਕਰ ਨਹੀਂ ਹੈ, ਪਰ ਮਨ ਕਿੱਦਾਂ ਜਿਉ ਰਿਹਾ ਹੈ? ਜਾਂ ਤੇ ਇਹਨੂੰ ਮਨੁੱਖਾ ਜੀਵਨ ਦੀ ਸਮਝ ਨਹੀਂ ਆਈ, ਜਾਂ ਇਹਨੂੰ ਪਰਿਵਾਰਕ ਜ਼ਿੰਮੇਵਾਰੀਆਂ ਦੀ ਸਮਝ ਨਹੀਂ ਆਈ, ਜਾਂ ਫਿਰ ਇਹਨੂੰ ਗੁਰੂ ਦੇ ਦੱਸੇ ਹੋਏ ਧਰਮ ਮਾਰਗ ਦੀ ਸਮਝ ਨਹੀਂ ਆਈ, ਜਾਂ ਫਿਰ ਮਨ ਸਵਾਦਾਂ ਵਿੱਚ ਇੰਝ ਉਲਝ ਗਿਆ, ਆਪਣੇ ਚਸਕਿਆਂ ਵਿੱਚ ਇੰਝ ਉਲਝ ਗਿਆ। ਤ੍ਰਿਣਕੋ ਮੰਦਰ ਸਾਜ ਸਵਾਰਿਓ, ਪਾਵਕ ਤਲੈ ਜਰਾਵਤ ਹੇ। ਇਹ ਤੇ ਇੰਝ ਜਿਉਂ ਹੀ ਜਾ ਰਿਹਾ ਜਿਵੇਂ ਕੋਈ ਕੱਖਾਂ ਕਾਨਿਆਂ ਦੀ ਕੁੱਲੀ ਦੇ ਵਿੱਚ ਅੱਗ ਲਾਈ ਬੈਠਾ ਹੋਵੇ। ਆਖੋ ਵਾਹਿਗੁਰੂ। ਜਿਹੜੀ ਅੱਗ ਹੈ ਨਾ, ਵੈਸੇ ਤਾਂ ਵੱਡੀ ਵੱਡੀ ਲੱਕੜੀ ਨੂੰ ਆਪਣਾ ਰੰਗ ਦਿਖਾ ਜਾਂਦੀ ਹੈ, ਪਰ ਤੀਲੇ ਨੂੰ ਤਾਂ ਬਹੁਤ ਛੇਤੀ ਸਾੜ ਦਿੰਦੀ ਹੈ, ਇੱਕ ਰੂਹ ਨੂੰ ਬਹੁਤ ਛੇਤੀ ਸਾੜ ਦਿੰਦੀ ਹੈ। ਗੁਰੂ ਪਿਆਰਿਓ, ਸਵਾਦਾਂ ਚਸਕਿਆਂ ਦੇ ਹਮਲੇ, ਇਹ ਮਨ 'ਤੇ ਬਹੁਤ ਕੱਚਾ ਹੈ, ਆਖੋ ਵਾਹਿਗੁਰੂ, ਬਹੁਤ ਕੱਚਾ ਹੈ। ਮਨ 'ਤੇ ਇੱਕ ਸੈਕਿੰਡ ਵਿੱਚ ਭੜਕ ਜਾਂਦਾ ਹੈ। ਕਦੀ ਪਰਖ ਕੇ ਦੇਖਣਾ, ਆਪਾਂ ਇੱਥੇ ਬੈਠ ਕੇ ਗੁਰੂ ਦੀ ਬਾਤ ਸੁਣਦੇ ਹਾਂ, ਗੁਰੂ ਦੀ ਵਿਚਾਰ ਸੁਣਦੇ ਹਾਂ, ਬੜਾ ਆਨੰਦ ਆਇਆ ਹੁੰਦਾ ਹੈ। ਸਾਰੀ ਸੰਗਤ ਵਿੱਚੋਂ ਇੱਕ ਬੰਦਾ ਖੰਘ ਪਵੇ ਅਤੇ ਮਨ ਉਹਦੀ ਖਿੰਡ ਜਾਂਦਾ ਹੈ, ਬੜਾ ਕੱਚਾ ਹੈ। ਆਨੰਦ ਆ ਰਿਹਾ ਹੁੰਦਾ ਹੈ ਕਥਾ ਕੀਰਤਨ ਦਾ, ਇੱਕ ਬੰਦਾ ਉੱਠ ਕੇ ਚਲਿਆ ਜਾਵੇ, ਉਹਨੂੰ ਦੇਖ ਕੇ ਮਨ ਖਿੰਡ ਜਾਂਦਾ ਹੈ, ਕਿਉਂਕਿ ਮਨ ਦਾ ਅਭਿਆਸ ਕੱਚਾ ਹੈ। ਕੈਸਾ ਸੀ ਉਹਨਾਂ ਗੁਰਸਿੱਖਾਂ ਦੀ ਅੰਦਰਲੀ ਅਵਸਥਾ? ਅਨੰਦਪੁਰ ਸਾਹਿਬ ਦੇ ਕਿਲ੍ਹੇ ਅੰਦਰ ਬੈਠੇ ਹਾਂ, ਆਸਾ ਜੀ ਦੀ ਵਾਰ ਦਾ ਕੀਰਤਨ ਹੋ ਰਿਹਾ ਹੈ। ਗੁਰੂ ਪਿਤਾ ਨੂੰ ਇੱਕ ਸਿੱਖ ਨੇ ਖਬਰ ਦਿੱਤੀ ਹੈ, ਸਤਿਗੁਰੂ ਜੀ, ਇਹ ਜਿਹੜਾ ਘੇਰਾ ਪਾਇਆ ਹੋਇਆ ਸੀ, ਉਸ ਵੇਲੇ ਦਾ ਇੱਕ ਅਸੂਲ ਹੁੰਦਾ ਸੀ, ਸੂਰਜ ਚੜ੍ਹਨ ਤੋਂ ਪਹਿਲਾਂ ਜੰਗ ਨਹੀਂ ਸੀ ਹੁੰਦਾ, ਸੂਰਜ ਛਿਪਣ ਤੋਂ ਬਾਅਦ ਜੰਗ ਬੰਦ ਕਰ ਦਿੱਤਾ ਜਾਂਦਾ ਸੀ, ਇਹ ਨਿਯਮ ਸੀ ਉਸ ਵੇਲੇ। ਪਰ ਜਿਸ ਬੰਦੇ ਦੇ ਮਨ ਅੰਦਰ ਖੋਟ ਆ ਜਾਵੇ, ਉਹ ਨਿਯਮਾਂ ਦੀ ਪਰਵਾਹ ਨਹੀਂ ਕਰਦੇ। ਉਹਨਾਂ ਨੇ ਸੋਚਿਆ, ਇਹ ਸਵੇਰ ਵੇਲੇ ਪਾਠ ਕਰਦੇ, ਜੇ ਕੀਰਤਨ ਵਿੱਚ ਬੈਠੇ ਹੁੰਦੇ, ਜੇ ਹੋਵੇ ਨਾ ਤਾਂ ਸਵੇਰੇ ਸਵੇਰੇ ਹਮਲਾ ਕਰ ਦਿਓ। ਪਰ ਸਤਿਗੁਰੂ ਸੱਚੇ ਪਾਤਸ਼ਾਹ ਬੜੇ ਨਿਪੁੰਨ ਯੋਧੇ ਵੀ ਸਨ, ਨੀਤੀਵਾਨ ਵੀ ਸਨ, ਸਾਹਿਬੇ ਕਮਾਲ ਗੁਰੂ ਗੋਬਿੰਦ ਸਿੰਘ ਜੀ। ਇੱਕ ਪਾਸੇ ਆਸਾ ਜੀ ਦੀ ਵਾਰ ਦਾ ਕੀਰਤਨ ਚੱਲਦਾ ਹੁੰਦਾ ਸੀ, ਦੂਸਰੇ ਪਾਸੇ ਕਿਲ੍ਹੇ ਦੇ ਚਾਰ ਚੁਫੇਰੇ ਪਹਿਰੇਦਾਰ ਵੀ ਸੁਚੇਤ ਰਹਿੰਦੇ ਸਨ, ਅਤੇ ਕੁਝ ਗੁਰਸਿੱਖ ਰਾਤੇ ਰਾਤ ਉਹਨਾਂ ਦੇ ਖੇਮਿਆਂ ਦੇ ਆਸੇ ਪਾਸੇ ਥੋੜ੍ਹੀ ਬਹੁਤ ਖਬਰ ਵੀ ਰੱਖਦੇ ਸੀ, ਕੋਈ ਹਲਚਲ ਤਾਂ ਨਹੀਂ ਹੋ ਰਹੀ। ਭਾਵੇਂ ਨਿਯਮ ਸੀ ਕਿ ਰਾਤ ਨੂੰ ਜੰਗ ਨਹੀਂ ਹੋਏਗਾ, ਪਰ ਸਤਿਗੁਰੂ ਡਿਊਟੀਆਂ ਲਾਉਂਦੇ ਸੀ, ਇਹਨਾਂ ਲੋਕਾਂ ਦਾ ਦੀਨ ਇਮਾਨਾਂ ਦਾ ਕੋਈ ਭਰੋਸਾ ਨਹੀਂ, ਕਿਤੇ ਕੋਈ ਹਲਚਲ ਨਾ ਕਰ ਦੇਣ। ਅਤੇ ਗੁਰਸਿੱਖ ਨੇ ਆ ਕੇ ਦੱਸਿਆ, ਸਤਿਗੁਰੂ ਜੀ, ਹਾਲੇ ਸੂਰਜ ਚੜ੍ਹਨ ਵਿੱਚ ਤੇ ਇੱਕ ਘੰਟਾ ਪਿਆ ਏ, ਪਰ ਉਹਨਾਂ 'ਤੇ ਹਮਲਾ ਕਰਨ ਦੀ ਤਿਆਰੀ ਕਰ ਲਈ ਹੈ। ਕੈਸਾ ਸੀਨ ਹੈ! ਸਤਿਗੁਰੂ ਕਹਿਣ ਲੱਗੇ, ਜਿਹੜੇ ਸਿੰਘ ਸ਼ਸਤਰ ਸਜਾਈ ਬੈਠੇ ਜੇ, ਉਹਨਾਂ ਨੇ ਜੰਗ ਲੜਨਾ ਹੈ। ਜਿਹੜੇ ਕੀਰਤਨ ਵਿੱਚ ਬੈਠੇ ਨੇ, ਉਹ ਆਸਾ ਜੀ ਦੀ ਵਾਰ ਦਾ ਕੀਰਤਨ ਚੱਲਦਾ ਰਹਿਣ ਦਿਓ, ਇਹ ਸਮਾਪਤੀ ਤੋਂ ਬਾਅਦ ਸਾਰੇ ਸ਼ਸਤਰ ਸਜਾ ਕੇ ਜੂਝ ਪਵੋ। ਕੈਸਾ ਉਹ ਸੀਨ ਹੋਏਗਾ ਜਦੋਂ ਜੰਗ ਸ਼ੁਰੂ ਹੋ ਗਿਆ ਸੀ? ਆਸਾ ਜੀ ਦੀ ਵਾਰ ਦੀਆਂ ਕੁਝ ਪੌੜੀਆਂ ਰਹਿੰਦੀਆਂ ਸਨ, ਬਾਹਰ ਤੋਪਾਂ ਬੰਦੂਕਾਂ ਦੀਆਂ ਆਵਾਜ਼ਾਂ ਸਨ, ਗੁਰਸਿੱਖਾਂ ਦੇ 'ਤੇ ਕਦੀ ਧਿਆਨ ਨਹੀਂ ਸੀ ਖਿੰਡੇ। ਆਖੋ ਵਾਹਿਗੁਰੂ। ਮਾਇੰਡ ਪ੍ਰੈਕਟਿਸ ਇਸ ਵਾਸਤੇ, ਬਿਨ ਹਰ ਕਾਮ ਨਾ ਆਵਤ ਹੈ, ਵਾਹਿਗੁਰੂ ਦੀ ਯਾਦ ਦਾ ਅਭਿਆਸ ਕਿਤਨਾ ਕੁ ਬਣਿਆ, ਗੁਰੂ ਦੀਆਂ ਸਿੱਖਿਆਵਾਂ ਦਾ ਅਭਿਆਸ ਕਿਤਨਾ ਕੁ ਬਣਿਆ। ਸਤਿਗੁਰੂ ਕਹਿਣ ਲੱਗੇ, ਇਹ ਗਫਲਤਾ ਦੀ ਨੀਂਦ ਵਿੱਚ, ਇਗਨੋਰੈਂਸ ਦੇ ਵਿੱਚ ਇੰਝ ਜਿਉਂ ਰਿਹਾ ਜਿਵੇਂ ਕੱਖਾਂ ਕਾਨਿਆਂ ਦੇ ਤੀਲਿਆਂ ਦੇ ਘਰ ਬਣਾ ਕੇ ਅੰਦਰ ਅੱਗ ਦਾ ਭਾਂਬੜ ਮਚਾਇਆ ਹੋਵੇ। ਐਸੇ ਗੜ ਮੈਂ ਐਠ ਹਠੀਲੋ, ਫੂਲ ਫੂਲ ਕਿਆ ਪਾਵਤ ਹੈ। ਪਿਆਰਿਆ, ਐਸੇ ਕੱਚੇ ਜੇ ਮਨ ਵਿੱਚ ਜਿਉਣ ਵਾਲਿਆ, ਇਹ ਕੱਚੇ ਕੱਚੇ ਸਵਾਦਾਂ ਵਿੱਚ ਜਿਉਣ ਵਾਲਿਆ, ਐਠ ਹਠੀਲੋ, ਤੂੰ ਕਾਹਦੀ ਆਕੜ ਕਰਦਾ ਪਿਆ ਹੈ? ਫੂਲ ਫੂਲ ਕਿਆ ਪਾਵਤ ਹੈ, ਕਿਆ ਫੁੱਲਿਆ ਫੁੱਲਿਆ ਫਿਰਦਾ ਪਿਆਰਿਆ, ਅੰਦਰੋਂ ਤੇ ਖਾਲੀ ਹੋ ਚੁੱਕਿਆ। ਆਖੋ ਵਾਹਿਗੁਰੂ। ਪੰਚ ਦੂਤ ਮੂੰਡ ਪਰ ਠਾਡੇ, ਕੇਸ ਗਹੇ ਫਿਰਾਵਤ ਹੈ। ਤੇਰੀ ਜ਼ਿੰਦਗੀ ਦੇ ਹਰ ਸਵਾਸ ਹਰ ਪਲ ਤੇਰੇ ਸਿਰ ਤੇ ਪੰਜ ਜਮਦੂਤ ਫਿਰਦੇ ਨੇ। ਆਖੋ ਵਾਹਿਗੁਰੂ। ਪੰਜ ਜਮਦੂਤ, ਕਾਮ, ਕ੍ਰੋਧ, ਲੋਭ, ਮੋਹ, ਅਹੰਕਾਰ, ਹਰ ਵੇਲੇ ਤਾੜਦੇ ਪਏ ਜੇ, ਜਿਉਂ ਹੀ ਮਨ ਖਿਜੇਗਾ ਇਹ ਹਮਲਾ ਕਰ ਦੇਣਗੇ, ਜਿਉਂ ਹੀ ਮਨ ਇਮੋਸ਼ਨਲ ਹੋਏਗਾ ਇਹ ਹਮਲਾ ਕਰ ਦੇਣਗੇ, ਜਿਉਂ ਹੀ ਮਨ ਐਕਸਾਈਟਡ ਹੋਏਗਾ ਇਹ ਹਮਲਾ ਕਰ ਦੇਣਗੇ। ਹੋਏਗਾ ਕਿ ਕੇਸ ਗਹੇ ਫਿਰਾਵਤ ਹੈ, ਤੈਨੂੰ ਪਤਾ ਹੀ ਨਹੀਂ ਲੱਗੇਗਾ, ਤੇਰੀ ਅਕਲ ਨੂੰ ਤੇਰੀ ਮਤ ਨੂੰ ਸੁੱਟ ਦੇਣਗੇ। ਆਖੋ ਵਾਹਿਗੁਰੂ। ਸੁੱਟ ਦੇਣਗੇ, ਸੱਚ ਹੈ। ਜਦੋਂ ਵੀ ਕੋਈ ਬੇਕਾਰ ਖਾਸ ਤੌਰ 'ਤੇ ਜਿਹੜਾ ਜ਼ਿਆਦਾ ਸਾਨੂੰ ਦੁਖੀ ਕਰ ਰਿਹਾ, ਸਾਡੇ ਨਾਲ ਧੋਖਾ ਕਰ ਰਿਹਾ, ਉਹ ਹੈ ਜਿਹਨੂੰ ਸਤਿਗੁਰਾਂ ਚੰਡਾਲ ਕਿਹਾ, ਕ੍ਰੋਧ। ਮਨ ਨੂੰ ਜਦੋਂ ਕ੍ਰੋਧ ਰੂਪੀ ਜਮਦੂਤ ਸੁੱਟ ਲੈਂਦਾ ਹੈ, ਆਪਣੇ ਬੋਲਾਂ ਨਾਲ ਸਾਹਮਣੇ ਵਾਲੇ ਦੇ ਹਿਰਦੇ ਨੂੰ ਚੋਟ 'ਤੇ ਮਾਰ ਦਿੰਦਾ ਹੈ, ਅਤੇ ਜਦੋਂ ਉਹਨਾਂ ਚੋਟਾਂ ਦਾ ਜ਼ਿੰਦਗੀ 'ਚ ਦੁੱਖ ਝੱਲਣਾ ਪਵੇ, ਮਦਦਗਾਰ ਕੋਈ ਨਹੀਂ ਹੁੰਦਾ। ਆਖੋ ਵਾਹਿਗੁਰੂ, ਮਦਦਗਾਰ ਕੋਈ ਨਹੀਂ ਹੁੰਦਾ। ਜਦੋਂ ਕਿਤੇ ਹਉਮੈ ਰੂਪੀ ਜਮਦੂਤ ਬੰਦੇ ਨੂੰ ਅੰਦਰੋਂ ਸੁੱਟ ਦਿੰਦਾ ਹੈ, ਹਉਮੈ ਵਿੱਚ ਆ ਕੇ ਬੰਦਾ ਬਿਹੇਵ 'ਤੇ ਕਰ ਬੈਠਦਾ ਹੈ, ਅਤੇ ਜਦੋਂ ਕਿਤੇ ਉਹਦਾ ਦੁੱਖ ਝੱਲਣਾ ਪੈਂਦਾ ਹੈ, ਫਿਰ ਸਾਥੀ ਕੋਈ ਨਹੀਂ ਹੁੰਦਾ। ਆਖੋ ਵਾਹਿਗੁਰੂ, ਸੱਚ ਜਾਣਿਓ, ਇਹ ਜ਼ਿੰਦਗੀ ਜਿਤਨੀ ਸੈਂਸਿਟਿਵ ਅਤੇ ਮੈਚਿਓਰਿਟੀ ਨਾਲ ਜਿਉਣੀ ਸੀ, ਉਤਨਾ ਹੀ ਇਗਨੋਰੈਂਸ ਅਤੇ ਆਮ ਹੀ ਰਸਾਂ ਚਸਿਆਂ ਵਿੱਚ ਜਿਉਣ ਲੱਗ ਪਿਆ। ਇਸ ਲਈ ਗੁਰੂ ਸਾਹਿਬ ਨੇ ਸਾਨੂੰ ਨਿਤ ਸੋਧਰ ਸਾਹਿਬ ਜੀ ਦੇ ਪਾਠ ਅੰਦਰ ਸਿਖਾਇਆ ਸੀ, ਭਈ ਪ੍ਰਾਪਤ ਮਾਨੁੱਖ ਦਿਹੋਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ। ਪਿਆਰਿਆ, ਇਹ ਜੀਵਨ ਬੜਾ ਕੀਮਤੀ ਹੈ, ਹਰ ਪਲ ਇਸ ਦੀ ਕੀਮਤ ਵੈਲਿਊ ਸਮਝਣੀ ਪਵੇਗੀ, ਕਿਉਂਕਿ ਇਸ ਸਰੀਰ ਦੇ ਅੰਦਰ ਵਾਹਿਗੁਰੂ ਦੀ ਜੋਤ ਬੈਠੀ ਆ। ਕਹੋ ਵਾਹਿਗੁਰੂ, ਸੱਚ ਹੈ। ਅੱਜ ਦੇ ਯੁੱਗ ਅੰਦਰ ਜਿਸ ਘਰ ਵਿੱਚ ਰਾਸ਼ਟਰਪਤੀ ਆ ਕੇ ਬੈਠ ਜਾਵੇ, ਦੁਨੀਆਂ ਦੀਆਂ ਨਜ਼ਰਾਂ ਉਸ ਘਰ ਵਿੱਚ ਚਲੀਆਂ ਜਾਂਦੀਆਂ ਨੇ, ਅੱਜ ਫਲਾਣੇ ਦੇ ਘਰ ਵਿੱਚ ਰਾਸ਼ਟਰਪਤੀ ਆਇਆ ਹੋਇਆ ਹੈ, ਇਸ ਸਰੀਰ ਵਿੱਚ ਤੇ ਵਾਹਿਗੁਰੂ ਦੀ ਜੋਤ ਬੈਠੀ ਜੇ, ਇਸ ਸੰਸਾਰ ਵਿੱਚ ਵਾਹਿਗੁਰੂ ਦੀ ਜੋਤ ਬੈਠੀ ਜੇ, ਇਹ ਬੜਾ ਕੀਮਤੀ ਅਤੇ ਸੁਚੇਤ ਹੋ ਕੇ ਜੀਵਨ ਜਿਉਣ ਦੀ ਖੇਡ ਸੀ, ਪਰ ਦ੍ਰਿਸ਼ਟ ਨਾ ਆਵੈ ਅੰਧ ਅਗਿਆਨੀ, ਸੋਏ ਰਹਿਓ ਮਦ ਮਾਵਤ ਹੈ। ਇਸ ਮਨ ਨੂੰ ਇਹ ਪੰਜੇ ਜਮਦੂਤ ਦਿਸਦੇ ਹੀ ਨਹੀਂ ਹੈ। ਆਖੋ ਵਾਹਿਗੁਰੂ, ਦਿਸਦੇ ਹੀ ਨਹੀਂ ਹੈ। ਦ੍ਰਿਸ਼ਟ ਨਾ ਆਵਤ, ਕਿਉਂ ਨਹੀਂ ਦਿਸਦੇ? ਕਿਉਂਕਿ ਗਿਆਨ ਦੀਆਂ ਅੱਖਾਂ ਨਹੀਂ ਹੈ। ਗਿਆਨ ਦੀਆਂ ਅੱਖਾਂ ਨਾ ਹੋਣ ਕਰਕੇ ਅੰਧਾ ਹੈ, ਅੰਧ ਅਗਿਆਨੀ। ਸਤਿਗੁਰਾਂ ਨੇ ਅੰਧੇ ਹੋਣ ਦੀ ਡੈਫੀਨੇਸ਼ਨ ਗੁਰੂ ਗ੍ਰੰਥ ਸਾਹਿਬ ਵਿੱਚ ਦਿੱਤੀ ਹੈ, ਅੰਧੇ ਇਹ ਨਾ ਆਖੀਅਨ ਜਿਨ ਮੁਖ ਲੋਇਣ ਨਾਹਿ, ਅੰਧੇ ਸੇਈ ਨਾਨਕਾ ਜੇ ਖਸਮੋ ਕੁੱਥੇ ਜਾਏ। ਕਹਿੰਦੇ ਅੰਧੇ ਉਹ ਨਹੀਂ ਜਿਨ੍ਹਾਂ ਨੂੰ ਸੰਸਾਰ ਨਹੀਂ ਦਿਸਦਾ, ਅੰਧੇ ਉਹ ਨੇ ਜਿਨ੍ਹਾਂ ਨੂੰ ਨਿਰੰਕਾਰ ਨਹੀਂ ਦਿਸਦਾ। ਇਹ ਗੱਲ ਹੋਰ ਯਾਦ ਰੱਖਣੀ, ਸੰਸਾਰ ਤੇ ਹਲੇ ਦੂਰ ਹੈ, ਨਿਰੰਕਾਰ ਤੇ ਅੰਦਰ ਹੈ। ਸਾਨੂੰ ਵਾਹਿਗੁਰੂ ਨੇ ਇਹ ਖੇਲ ਬਣਾ ਦਿੱਤਾ ਹੈ, ਇਹਨੂੰ ਸਮਝਣਾ। ਅੱਖਾਂ ਦੇਖਦੀਆਂ ਨੇ ਨਾ, ਕੋਈ ਚੀਜ਼ ਅੱਖਾਂ ਦੇ ਬਿਲਕੁਲ ਨੇੜੇ ਆ ਜਾਵੇ ਨਹੀਂ ਦੇਖ ਸਕਦੀਆਂ ਹੈ। ਇਹਨਾਂ ਦੀ ਦੇਖਣ ਦੀ ਦੂਰੀ ਜੋ ਆਮ ਰਿਸਰਚ ਕਰਨ ਵਾਲੇ ਨੇ ਉਹ ਤਕਰੀਬਨ 5 ਸੈਂਟੀਮੀਟਰ ਮੰਨਦੇ ਨੇ ਕਿ ਅੱਖਾਂ ਤੋਂ 5 ਸੈਂਟੀਮੀਟਰ ਹੋਏਗੀ ਅਤੇ ਤਾਂ ਕਿਤੇ ਉਸਦੀ, ਜੇ 5 ਸੈਂਟੀਮੀਟਰ ਤੋਂ ਨੇੜੇ ਹੋਏਗੀ ਨਾ, ਤੁਸੀਂ ਦੇਖੋਗੇ ਅਗਰ ਉਸ ਵੱਲ ਦੇਖੇਗਾ ਤਾਂ ਸਾਹਮਣੇ 2-2 ਚੀਜ਼ਾਂ ਦਿਸਣਗੀਆਂ। ਇਹਦਾ ਮਤਲਬ ਅੱਖਾਂ 'ਤੇ 5 ਸੈਂਟੀਮੀਟਰ ਦੂਰ ਤੱਕ ਦੇਖ ਸਕਦੀਆਂ ਨੇ, ਵਾਹਿਗੁਰੂ ਜੀ ਦੇ ਅੰਦਰ ਨੇ। ਗੁਰੂ ਰਹਿਮਤ ਕਰਨ, ਅੰਦਰ ਗਿਆਨ ਦੀਆਂ ਅੱਖਾਂ ਨਾ ਆਈਆਂ। ਇਹੀ ਅਰਦਾਸ ਸਭ ਤੋਂ ਪਹਿਲੀ ਜੋ ਮੰਗਿਆ ਗਿਆ ਹੈ, ਗੁਰਾ ਇੱਕ ਦੇਹ ਬੁਝਾਈ, ਸਤਿਗੁਰੂ ਜੀ ਮੈਨੂੰ ਸੋਝੀ ਦੇ ਦਿਓ, ਮੈਨੂੰ ਗਿਆਨ ਦੇ ਦਿਓ, ਮੈਨੂੰ ਸਮਝ ਦੇ ਦਿਓ। ਸਭਨਾ ਜੀਆਂ ਕਾ ਇੱਕ ਦਾਤਾ, ਸੋ ਮੈਂ ਵਿਸਰ ਨਾ ਜਾਈ। ਵਾਹਿਗੁਰੂ ਜੀ ਭੁੱਲੇ ਨਾ, ਮੈਨੂੰ ਵਾਹਿਗੁਰੂ ਦੀ ਯਾਦ ਬਣੀ ਰਹਿ ਜਾਵੇ। ਇਹੀ ਤਾਂ ਅੱਖਾਂ ਮੰਗੀਆਂ ਨੇ। ਜਦੋਂ ਅਸੀਂ ਕਹਿੰਦੇ ਹਾਂ ਗੁਰੂ ਸਾਹਿਬ ਦੇ ਦਰਸ਼ਨ ਕਰਨੇ ਨੇ, ਗੁਰਬਾਣੀ ਗੁਰੂ ਸਾਹਿਬ ਦੀਆਂ ਅੱਖਾਂ ਨੇ, ਗੁਰਬਾਣੀ ਦਾ ਗਿਆਨ ਗੁਰੂ ਸਾਹਿਬ ਦੀ ਨਜ਼ਰ ਹੈ, ਜਦੋਂ ਗੁਰਬਾਣੀ ਦੀ ਨਜ਼ਰ ਸਾਡੇ 'ਤੇ ਪੈ ਗਈ, ਸਭ ਤੋਂ ਪਹਿਲਾਂ ਸਾਨੂੰ ਆਪਣੀਆਂ ਕਮਜ਼ੋਰੀਆਂ ਦਿਸਣਗੀਆਂ। ਜਿਸ ਵੇਲੇ ਵੀ ਮਨ ਨੂੰ ਇਹ ਅਹਿਸਾਸ ਹੋਣ ਲੱਗ ਜਾਵੇ, ਮਨਾ ਸੱਚੀ ਅਸੀਂ ਤੇ ਵੇਸਲੇਪਨ ਵਿੱਚ ਜਿਉਂ ਜਾ ਰਹੇ ਸੀ, ਜਦੋਂ ਇਹ ਅਹਿਸਾਸ ਹੋ ਜਾਵੇ ਮਨਾ ਮੈਂ ਤੇ ਭੁੱਲ ਵਿੱਚ ਜਿਉਂ ਰਿਹਾ ਸੀ, ਸਮਝ ਲਿਓ ਗੁਰੂ ਦੀ ਨਜ਼ਰ ਪੈ ਗਈ ਹੈ। ਪਰ 2 ਸਟੈਪ ਹਾਲੇ ਹੋਰ ਨੇ। नोट करना, दो स्टेप होर ने, गुरु की नज़र तो बाद मेहर ते मेहर दृष्टि पैनी चाहिए है। पहला स्टेप जदों पता लग जावे सच्ची मैं अपने बच्चों लिए जो करना सी नहीं कर सकिया, एहसास हो गया नज़र पै गई है, मना मैं अपनी जिंदगी विच बहुत कुछ गवा चुके हैं, एहसास हो गया नज़र पै गई है। तो जदों मन विच ख्याल आवे कि अज तो पहला तो जो मैं गवा लिया अज तो बाद नहीं गवाना, अंदरों अरदासा निकल लग जान, हे वाहिगुरु जी कृपा करो, जे असी अपने बच्चों लिए नहीं कुछ कर सके तुसी ते कृपा करो, तुसी भी ते साड़ी माँ हो, तुसी भी ते साड़े पिता हो, तू समर्थ बड़ा मेरी मत थोरी राम। जदों अंदरों अरदासा निकल लग जान समझ लियो मेहर हो गई है। नोट करो तीसरा स्टेप, जे भरोसा बद गया ते वाहिगुरु दे कोल सारे कारण ने, करण कारण समर्थ हैं करते, मैं तुझ बिन अवर ना कोई, निराश नहीं होना जिंदगी दे हालात जैसे मर्जी होन, जे वाहिगुरु जी बख्शिश दी मेहर करन लग जान, पिंगल पर्वत पार परे खल चतर बकीता वाला शब्द पढ़ के देखना, वाहिगुरु जी सब मेहर कर सकते ने। जे अपनी जिंदगी दियां भुलां लई अरदासां निकल लग जान ते ओह भुलां दियां आदतां दूर होण लग जान, समझ लो मेहर दृष्टि हो गई है। जे बच्चे गुरबाणी नाल नहीं जुड़े ते अरदासां करन लग जाइए, विश्वास बढ़ जावे मेरे गुरु जरूर कला बरतौणगे, जदों कला बरत गई ये मेहर दृष्टि हो गई है। मेरे गुरु साहिब ने सानू सब तो पहला अखां देनिया ने, क्योंकि साढ़े गुरु क्योंकि गुरु जिहड़े ने ना जीवन दे आगू हुंदे ने, जीवन नू किधर ले जाना है गुरु दे चरणां नू पकड़ के ते जीवन चलाउणा। भाई साहिब भाई गुरदास जी लिखदे ने, जिन्हां दे आगू ही अंधे ने उन्हां दा साथ ते डुबेगा डुबेगा, पर साढ़े गुरु साहिब सतगुर जागता है देओ ते गुरु प्यारियो, जे साढ़े गुरु साहब ज्ञान दे समुंदर ने तो सिख नू पहला ज्ञान दियां अखां दिंदे, जे ज्ञान दियां अखां दे नाल ही ध्यान दी साधना होएगी, ज्ञान सोझी आएगी ते बुरियां आदतां दी समझ पवेगी, बुरे स्वादां दी समझ पवेगी, फिर वाहिगुरु दी शरण लैके इस मन नूं इस ध्यान नूं उधरों मोड़न दा अभ्यास चलेगा ते वाहिगुरु दे सिमरन नाल ही बात बनेगी। नहीं ते सतगुरु कहन लगे अंध अग्ञानी सोए रहो मद मावत हे, अपने स्वादां दा ऐसा नशा चढ़िया होया है उस नशे विच कूक मन सुत्ता पिया को वाहिगुरु। आखरी पंक्तियां, जाल पसार चोग बिस्थारी पंखी ज्यों फहावत है, जिमें शिकारी चार चफेरे जाल बसाई बिछाई बैठा हुंदा ना, साढ़े अंदर साढ़े मन दे चार चफेरे स्वादां चस्कियां दा चोगा खिल रहा पिया है। पंछियां नूं दाने ना मिलन, दाणियां नूं लभण तुरन शिकारी दे जाल विच फसदे ने, इत्थे ते मन दे चार चफेरे पहलां ते चोगे ही चार चफेरे खिल रहा पिया है, फिर उस जाल विच फस जांदा है। वह जाल जिहड़ा है उहदियां तीन डब्बियां ऐसियां ने जिस विचों निकलना औखा है, एक है मन दा खिजणा तप जांदा है, दूसरा है मन का इमोशनल होना भावक होना उस वेले भी फस जाता है, तीसरा है एक्साइटेड होना। जे तिना नू संभाल लिया उदा नाम है सहज, सहज अंदर सहज होएगा जिंदगी च मैच्योरिटी आ जाएगी, जिन्ना चिर मैच्योरिटी नहीं आएगी उतना चिर जिम्मेवारियां नहीं निभा सकेगा। ਸਤਿਗੁਰੂ ਕਹਿਣ ਲੱਗੇ, ਅੰਦਰ ਹੀ ਖਿਲਰੇ ਹੋਏ ਸਵਾਦਾਂ ਚਸਕਿਆਂ ਦਾ ਚੋਗਾ ਚੁਗਦਿਆਂ ਮਨ, ਇਹ ਜਿਹੜੀ ਮਨ ਦੀ ਖਿੱਚ ਹੈ, ਇਹ ਮਾਇਆ ਹੈ, ਇਸ ਦੇ ਜਾਲ ਵਿੱਚ ਫਸਿਆ ਹੋਇਆ ਹੈ। ਕਹੋ ਨਾਨਕ ਬੰਧਨ ਕਾਟਨ ਕਹੋ, ਮੈਂ ਸਤਿਗੁਰ ਪੁਰਖ ਧਿਆਵਤ ਹੈ। ਆਹ ਗੁਰੂ ਸਾਹਿਬ ਦੀ ਬਾਣੀ ਗੁਰੂ ਹੈ, ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਗੁਰੂ ਦਾ ਸਰੂਪ ਹੈ, ਗੁਰੂ ਦੀਆਂ ਸਿੱਖਿਆਵਾਂ ਗੁਰੂ ਦਾ ਸਰੂਪ ਗੁਰ ਸਰੂਪ ਬਣ ਕੇ ਸਿੱਖ ਦੀ ਚੇਤਾ ਸ਼ਕਤੀ ਵਿੱਚ ਆ ਜਾਂਦੇ। ਜਿਹੋ ਜੀ ਸਿਚੁਏਸ਼ਨ ਬਣਦੀ ਹੈ ਉਸ ਸਿਚੁਏਸ਼ਨ 'ਤੇ ਫਿਰ ਉਹੀ ਪੰਗਤੀਆਂ ਯਾਦ ਆ ਜਾਂਦੀਆਂ ਨੇ, ਮੌਕੇ 'ਤੇ ਮਨ ਤਪ 'ਤੇ ਜਾਂਦਾ ਹੈ, ਕੋਈ ਨਾ ਕੋਈ ਪੰਗਤੀ ਰਹਿਨਮਾਈ ਕਰਦੀ ਹੈ, ਇਸ ਮਨ ਨੂੰ ਫਿਰ ਸਹਿਜ ਵਿੱਚ ਲਿਆਉਂਦੀ ਹੈ। ਉਹ ਗੁਰੂ ਦਾ ਸਤਿਗੁਰ ਸਰੂਪ ਹੈ ਜਿਹੜਾ ਸਿੱਖ ਦੇ ਹਰ ਵੇਲੇ ਨਾਲ ਹੈ। ਸਤਿਗੁਰ ਪਿਆਰਾ ਮੇਰਾ ਨਾਲ ਹੈ, ਜਿੱਥੇ ਕਿੱਥੇ ਮੈਨੂੰ ਲੈ ਛਡਾਏ। ਅਤੇ ਇੱਥੇ ਸਤਿਗੁਰੂ ਕਹਿੰਦੇ ਬੰਧਨਾਂ ਨੂੰ ਕੱਟਣ ਵਾਸਤੇ ਸਤਿਗੁਰ ਪੁਰਖ ਧਿਆਵਤ ਹੈ, ਉਹਨਾਂ ਸਿੱਖਿਆਵਾਂ ਵੱਲ ਧਿਆਨ ਰੱਖਣਾ ਪਵੇਗਾ। ਗੁਰੂ ਸਾਹਿਬ ਦੇ ਚਰਨਾਂ ਵਿੱਚ ਅਰਦਾਸ, ਸਤਿਗੁਰੂ ਸੱਚੇ ਪਾਤਸ਼ਾਹ ਜਿਉਂ ਜੀ ਅਵਸਥਾ ਬਣ ਜਾਵੇ, ਉਸ ਅਵਸਥਾ ਵਿੱਚ ਮਨ ਨੂੰ ਖਿਝਣ ਤੋਂ, ਇਮੋਸ਼ਨਲ ਹੋਣ ਤੋਂ, ਐਕਸਾਈਟਡ ਹੋਣ ਤੋਂ ਬਚਾਉਣ ਵਾਸਤੇ ਸਤਿਗੁਰੂ ਜੀ ਇੱਕ ਸੈਕਿੰਡ ਦੀ ਦੇਰੀ ਵੀ ਨਾ ਲਾਇਆ ਕਰੋ। ਇੱਕ ਸੈਕਿੰਡ ਦੀ ਦੇਰੀ ਵਿੱਚ ਵੀ ਮਨ ਪਤਾ ਨਹੀਂ ਬੋਲਣ ਦੀ ਭੁੱਲ ਕਰ ਸਕੇ, ਕਦੋਂ ਕੀ ਭੁੱਲ ਕਰ ਜਾਵੇ, ਅੰਦਰੋਂ ਠੱਗਿਆ ਜਾਵੇ। ਵਾਹਿਗੁਰੂ ਜੀ ਕਿਰਪਾ ਕਰਨੀ, ਅਸੀਂ ਤਾਂ ਭੁੱਲਣ ਹਾਰ ਹਾਂ, ਤੁਸੀਂ ਹਰ ਵੇਲੇ ਹਮਰੀ ਗਣਤ ਨਾ ਗਣੀਆਂ ਕਾਈ, ਆਪਣਾ ਬਿਰਦ ਪਛਾਣ ਸਾਨੂੰ ਭੁੱਲਣ ਹਾਰਿਆਂ ਨੂੰ ਵਾਹਿਗੁਰੂ ਜੀ ਤੁਸੀਂ ਹੀ ਰਾਹੇ ਪਾਓ, ਭੁੱਲ ਚੁੱਕ ਦੀ ਖਿਮਾ ਫਤਿਹ ਦੀ ਸਾਂਝ ਕਰਨੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਹੈ ਜੀ ਸਤਿਕਾਰਯੋਗ ਪਾਤਸ਼ਾਹ ਭਾਈ ਰਾਮ ਸਿੰਘ ਜੀ ਹੋਰਾਂ ਦਾ, ਜਿਨ੍ਹਾਂ ਨੇ ਅੰਮ੍ਰਿਤ ਵੇਲੇ ਦੇ ਸ਼੍ਰਮੁਖ ਵਾਕ ਦੀ ਸ਼ਬਦ ਵਿਚਾਰ ਸਰਵ ਕਰਾਏ ਹੈ। ਹੁਣ ਸਤਿਕਾਰਯੋਗ ਪਾਤਸ਼ਾਹ ਭਾਈ ਪਰਮਜੀਤ ਸਿੰਘ ਜੀ ਦਿੱਲੀ ਵਾਲੇ ਸ਼ਬਦ ਕੀਰਤਨ ਸਰਵ ਕਰਾ ਰਹੇ ਹਨ। ਸਰਵ ਕਰੀਏ ਜੀ। ਆਪ ਸੰਗਤਾਂ ਪ੍ਰਤੀ ਬੇਨਤੀ ਹੈ ਕਿ ਜੋ 25 ਦਸੰਬਰ ਤੋਂ ਆਤਮ ਰਸ ਕੀਰਤਨਾਂ ਦੀ ਲੜੀ ਚੱਲ ਰਹੀ ਹੈ ਉਹ 14 ਜਨਵਰੀ ਮਾਘੀ ਜੋੜੇ ਮੱਲ ਤੱਕ ਚੱਲਣੀ ਹੈ। ਆਪ ਸੰਗਤਾਂ ਪ੍ਰਤੀ ਬੇਨਤੀ ਹੈ ਕਿ ਜੋ ਸ਼ਾਮ ਨੂੰ 6:45 ਤੋਂ